ਨਾਮ ਨੂੰ ਤੇ ਸੀਲ ਨਰਮ ਸੁਭਾਅ ਅਪਣਾਓ, ਨਿਰਵਿਕਾਰ ਜੀਵਨ ਆਪਣਾ ਬਣਾਓ, ਵਿਕਾਰੀ ਨਾ ਰੱਖੋ ਆਪਣੇ ਮਨ ਨੂੰ, ਨਰਮ ਸੁਭਾਅ ਬਣਾਓ ਤੇ ਪਰਮੇਸ਼ਰ ਦਾ ਨਾਮ ਉਚਾਰੋ ਨਾਲ
ਕਰਨ ਕਾਰਨ ਸਮਰੱਥ
ਸਾਰੇ ਕਾਰਜਾਂ ਨੂੰ ਕਰਨ ਸਮਰੱਥ ਹੈ ਵਾਹਿਗੁਰੂ।
ਦਾਨ ਦੇਤ ਪ੍ਰਭ ਪੂਰਨ ਉਹ
ਪੂਰਨ ਪ੍ਰਭੂ ਕਿਰਪਾ ਕਰਕੇ ਦਾਨ ਦੇਵੇਗਾ, ਨਾਮ ਦਾ ਬਖਸ਼ ਲਵੇਗਾ।
ਨਿਰਾਸ ਆਸ ਕਰਨ
ਜਿਹੜੇ ਨਿਰਾਸੇ ਨੇ ਉਹਨਾਂ ਦੀਆਂ ਆਸਾਂ ਵੀ ਪੂਰੀਆਂ ਕਰ ਦੇਵੇਗਾ, ਉਹਨਾਂ ਨੂੰ ਆਸਾਵਾਦੀ ਬਣਾ ਕੇ ਉਹਨਾਂ ਦੀਆਂ ਆਸਾਂ ਪੂਰੀਆਂ ਕਰਨ ਵਾਲਾ ਹੈ।
ਸਗਲ ਅਰਥ ਆਲਿਆ ਹੈ
ਸਾਰੇ ਅਰਥ ਜਿੰਨੇ ਪਦਾਰਥ ਚਾਹੀਦੇ ਨੇ ਨਾ ਆਲਿਆ ਘਰ ਵਿੱਚ ਆ ਜਾਣਗੇ, ਜਿੰਨੇ ਪਦਾਰਥ ਚਾਹੋਗੇ ਸਭ ਘਰ ਵਿੱਚ ਆਉਣਗੇ, ਨਿਰਾਸੇ ਹੋਣ ਦੀ ਲੋੜ ਨਹੀਂ, ਪੂਰੀਆਂ ਆਸਾਂ ਕਰੇਗਾ ਵਾਹਿਗੁਰੂ। ਸੱਚੇ ਪਾਤਸ਼ਾਹ ਸਭ ਨਿਰਾਸਿਆਂ ਦੀਆਂ ਆਸਾਂ ਪੂਰੀਆਂ ਕਰਨ ਵਾਲਾ ਹੈ, ਸਾਰੇ ਪਦਾਰਥ ਘਰ ਵਿੱਚ ਆ ਜਾਣਗੇ।
ਗੁਣ ਨਿਧਾਨ ਸਿਮਰੰਤ ਨਾਨਕ
ਗੁਣਾਂ ਦਾ ਜਿਹੜਾ ਖਜ਼ਾਨਾ ਹੈ ਪਰਮੇਸ਼ਰ ਉਸਦੇ ਗੁਣਾਂ ਨੂੰ ਉਚਾਰਨਾ ਕਰਦੇ ਹਾਂ।
ਸਗਲ ਜਾਚੰਤ ਜਾਚਕ ਹੈ
ਸਾਰੇ ਜਾਚਕ ਜਿਸਦੇ ਪਾਸੋਂ ਜਾਚਦੇ ਨੇ, ਸਭ ਮੰਗਤੇ ਬਣ ਕੇ ਜਿਸ ਵਾਹਿਗੁਰੂ ਦੇ ਕੋਲੋਂ ਮੰਗਦੇ ਨੇ, ਉਸ ਵਾਹਿਗੁਰੂ ਦੇ ਗੁਣਾਂ ਨੂੰ ਆਪਾਂ ਵੀ ਜੇ ਗਾਈਏ, ਆਸਾਂ ਪੂਰੀਆਂ, ਪਦਾਰਥ ਸਾਰੇ ਘਰ ਵਿੱਚ, ਪਰਮ ਅਰਥ ਕਾਮ ਮੋਖ ਪ੍ਰਾਪਤ ਹੋ ਜਾਣਗੇ। ਫਿਰ
ਦੁਰਗਮ ਸਥਾਨ ਸੁਗਮ
ਜਿਸ ਥਾਂ ਤੇ ਪਹੁੰਚਣਾ, ਦੁਰਗਮ ਗਮ ਪਹੁੰਚਣਾ ਜਿਸ ਥਾਂ ਤੇ, ਗਮਤਾ ਪਹੁੰਚ ਜਿੱਥੋਂ ਥਾਂ ਦੀ, ਜਿਸ ਥਾਂ ਦੀ ਦੁਰ ਕਠਿਨ ਹੈ, ਜਿੱਥੇ ਪਹੁੰਚਣਾ ਬੜਾ ਔਖਾ ਹੈ ਜਿਸ ਥਾਂ ਤੇ, ਸੁਗਮ ਉੱਥੇ ਸੁਖਾਲੀ ਪਹੁੰਚ ਜਾਵਾਂਗੇ। ਜੇ ਗੁਰੂ ਕਾ ਨਾਮ ਜਪਾਂਗੇ, ਸੰਗਤ ਦੀ ਓਟ ਲਵਾਂਗੇ, ਜਿਹੜਾ ਥਾਂ ਬੜਾ ਔਖਾ ਹੈ ਜਿੱਥੇ ਪਹੁੰਚਿਆ ਨਹੀਂ ਜਾ ਸਕਦਾ, ਉੱਥੇ ਸੁਖਾਲੇ ਪਹੁੰਚ ਜਾਵਾਂਗੇ।
ਮਹਾਂ ਦੁੱਖ ਸਰਬ ਸੁਖ
ਜਿੱਥੇ ਬੜਾ ਭਾਰੀ ਦੁੱਖ ਆ ਕੇ ਚੰਬੜਿਆ ਹੋਇਆ, ਸਾਰੇ ਸੁਖੀ ਉੱਥੇ ਪ੍ਰਾਪਤ ਹੋ ਜਾਣਗੇ ਗੁਰੂ ਕੀ ਓਟ ਲੈਣ ਤੋਂ।
ਦੁਰਬਚਨ ਭੇਦ ਭਰਮ
ਜਿਹੜੇ ਖੋਟੇ ਬਚਨ ਨੇ ਇਹ ਵੀ ਨਿਵਰਤ ਹੋ ਜਾਣਗੇ, ਤੇ ਜਿਹੜਾ ਭਰਮ ਹੈ ਇਹ ਵੀ ਭੇਦ ਕੱਟਿਆ ਜਾਵੇਗਾ। ਜਿਹੜੇ ਖੋਟੇ ਬਚਨ ਬੋਲਦੇ ਨੇ, ਕਈਆਂ ਦਾ ਸਮਾਜ ਜ਼ਬਾਨ ਬੜੀ ਫਿੱਕੀ, ਉਹਨਾਂ ਦੀ ਜਬ ਬੋਲੇ ਤਾਂ ਫਿੱਕੇ, ਜਦੋਂ ਬੋਲਣਗੇ ਫਿੱਕਾ ਬੋਲਣਗੇ। ਸੋ ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸੱਜਿਆ ਫਿੱਕੀ ਫਿੱਕੀ ਸੋਏ, ਫਿੱਕਾ ਦਰਗਾ ਸੱਜਿਆ ਮੂੰਹ ਥੁੱਕਾ ਫਿੱਕੇ ਪਾਏ, ਫਿੱਕਾ ਮੂਰਖ ਆਖੀਐ ਪਾੜਾ ਲਹਿ ਸਜਾਏ। ਖੋਟੇ ਬਚਨ ਬੋਲਣੇ, ਤੇ ਕਈਆਂ ਦਾ ਸੁਭਾਅ ਹੈ ਆਪਸ ਮੈਂ ਭੇਦ ਪਾਉਣਾ, ਫਰਕ ਪਾਉਣਾ, ਈਰਖਾ ਕਰਕੇ ਤੇ ਪਾੜ ਦੇਣਾ, ਸੋ ਇੱਕ ਦੂਜੇ ਨੂੰ ਚੱਕ ਦੇਣਾ, ਚੱਕ ਕੇ ਇੱਕ ਦੂਜੇ ਦੇ ਵਿਰੋਧੀ ਕਰ ਦੇਣਾ, ਇਹ ਇੱਕ ਵੱਡਾ ਪਾਪ ਹੈ ਭੇਦ। ਤੇ ਭਰਮ ਪਾ ਦੇਣਾ ਮਨ ਵਿੱਚ, ਸਾਖਤ ਨਾਸਤਕ ਪੁਣਾ, ਤੇ ਪਿਸਨੰਤ ਨਾਮ ਹੈ ਚੁਗਲ ਦਾ, ਚੁਗਲੀ ਕਰਨੀ, ਸੋ ਨਾਰਦ ਪੁਣਾ ਕਰਨਾ, ਉਹਨੂੰ ਚੱਕ ਦਿੱਤਾ, ਉੱਧਰ ਚੁਗਲੀ ਕੀਤੀ, ਦੂਜੇ ਦੇ ਦੂਜੇ ਪਾਸੇ ਚੁਗਲੀ ਕੀਤੀ, ਸੋ ਇਹ ਚੁਗਲੀ ਕਰਨ ਵਾਲਾ ਸੁਭਾਅ ਜਿਹੜਾ ਹੈ ਇਹ ਸਾਰਾ ਹੀ ਫਿਰ ਮਿਟ ਜਾਵੇਗਾ, ਸੁਰਜਣ ਹੈ, ਤੇ ਫਿਰ ਸ੍ਰੇਸ਼ਟ ਜਨ ਬਣ ਜਾਈਦਾ ਗੁਰੂ ਕੀ ਸੰਗਤ ਵਿੱਚ ਮਿਲ ਕੇ। ਜਿੱਥੇ ਅੱਗੇ ਫਿੱਕੇ ਤੇ ਖੋਟੇ ਬਚਨ ਬੋਲਦਾ ਸੀ, ਉੱਥੇ ਸੁਭ ਬਚਨ ਬੋਲ, ਗੁਣ ਅਮੋਲ, ਕਿੰਗ ਕਰੀ ਵਿਕਾਰ, ਦੇਖ ਹੀ ਵਿਚਾਰ, ਸਖੀ ਕਾਹੇ ਮੋਹੇ ਮੋਹਲੀ, ਪ੍ਰਿਆਪੀਤ ਹਿਰਦੈ ਮੇਲ, ਸਾਰੰਗ ਦੀ ਪੜਤਾਲ ਵਿੱਚ ਸੱਚੇ ਪਾਤਸ਼ਾਹ ਬਚਨ ਕਹੇ ਹਨ। ਸੋ ਇਸ ਵਾਸਤੇ ਜਿੱਥੇ ਖੋਟੇ ਬਚਨ ਕਦੇ ਅੱਗੇ ਬੋਲਦਾ ਸੀ, ਹੁਣ ਮਿੱਠੇ ਪਿਆਰ ਵਾਲੇ, ਸੋ ਇਸੇ ਤਰ੍ਹਾਂ ਸਤਕਾਰ ਵਾਲੇ, ਵਾਹਿਗੁਰੂ ਦੀ ਪ੍ਰਾਪਤੀ ਵਾਲੇ, ਭਾਵ ਭਗਤੀ ਵਾਲੇ, ਸ਼ਰਧਾ ਵਾਲੇ, ਭਾਵਨਾ ਵਾਲੇ ਤੇ ਨਿਸ਼ਚੇ ਵਾਲੇ ਬੱਚੇ ਨੂੰ ਬੋਲਣ ਲੱਗ ਜਾਈਦਾ। ਜਦੋਂ ਸੰਗਤ ਦੇ ਵਿੱਚ ਮਿਲ ਗਏ, ਜਿੱਥੇ ਭੇਦ ਪਾਉਂਦੇ ਸੀ, ਇੱਕ ਦੂਜੇ ਵਿੱਚ ਫਰਕ ਪਾਉਂਦੇ ਸੀ, ਉੱਥੇ ਇਸ ਗੁਰੂ ਕੇ ਸ਼ਬਦ ਤੇ ਪਹਿਰਾ ਦੇ ਕੇ ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਧਾ ਦੂਰ ਕਰੋ ਨਿਵਲਾਏ, ਹਰ ਨਾਮੇ ਕੇ ਹੋਵੋ ਜੋੜੀ, ਗੁਰਮੁਖ ਬੈਸੋ ਸਫਾ ਵਿਛਾਏ। ਉਹ ਭੇਦ ਭਰਮ ਜਿਹੜਾ ਦੂਰ ਕਰ ਦੇਈਦਾ, ਭਰਮ ਦੀ ਨਿਵਿਰਤੀ ਹੋ ਜਾਂਦੀ ਹੈ, ਨਿਰਾਵਰਨ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ, ਸਾਖਤ ਕਠੋਰ ਚਿੱਤ ਨਾਸਤਕ ਪੁਣਾ ਤੇ ਸ਼ਕਤੀ ਮਾਇਆ ਦੇ ਉਪਾਸ਼ਕ, ਇਧਰੋਂ ਹਟ ਕੇ ਮਨ ਗੁਰਮੁਖ ਬਣ ਜਾਂਦਾ ਹੈ। ਤੇ ਸੰਤ ਜਿੱਥੇ ਅੱਗੇ ਚੁਗਲੀਆਂ ਕਰਦੇ ਸੀ, ਚੁਗਲੀਆਂ ਵਾਲਾ ਸੁਭਾਅ ਸੀ, ਸੋ ਉੱਥੇ ਸਗੋਂ ਆਪਸ ਮੈਂ ਮੈਤਰੀ ਭਾਵ, ਭਰਾਤਰੀ ਭਾਵ, ਸੋ ਪ੍ਰੇਮ ਵਾਲਾ ਸੁਭਾਅ, ਤੇ ਸਗੋਂ ਇੱਕ ਦੂਜੇ ਦੇ ਉਤਰਾਅ ਚੜ੍ਹਾਅ ਵਾਲੀ ਗੱਲ ਅਵਲ ਤਾਂ ਸੁਣਨੀ ਨਹੀਂ, ਜੇ ਸੁਣ ਲਈਏ ਤੇ ਦੋ ਪਾਸਿਆਂ ਨੂੰ ਧੀਰਜ ਦੇਣਾ, ਚੁਗਲੀ ਕਰਨ ਦੀ ਬਜਾਏ ਜੇ ਕੋਈ ਵੱਧ ਘੱਟ ਕਰੇ ਵੀ ਆ ਕੇ, ਤਾਂ ਦੂਜੇ ਨੂੰ ਕਹਿਣਾ ਨਹੀਂ ਭਾਈ ਦੂਜਾ ਤੇਰੇ ਉਲਟ ਨਹੀਂ ਕੋਈ, ਨਹੀਂ ਕੋਈ ਬੋਲਿਆ, ਇੱਕ ਦੂਜੇ ਨੂੰ ਚੱਕਣ ਦੀ ਬਜਾਏ ਸਗੋਂ ਸ਼ਾਂਤੀ ਦੇਣੀ ਹੈ, ਟਿਕਾ ਦੇਣਾ ਹੈ, ਇਹੋ ਜਿਹਾ ਸੁਭਾਅ ਹੋਣ ਕਰਕੇ ਸੁਰਜਣਾ ਹੈ। ਸ੍ਰੇਸ਼ਟ ਜਨ ਬਣ ਜਾਈਦਾ ਸੰਗਤ ਵਿੱਚ ਮਿਲ ਕਰਕੇ।
ਅਥਤੰ ਸੋਗ ਹਰਖੰ,
ਆਏ ਪਦਾਰਥ ਤੋਂ ਖੁਸ਼ੀ ਹੋ ਕੇ ਬਹੁਤੇ ਫੁੱਲ ਜਾਣਾ, ਆਪੇ ਤੋਂ ਬਾਹਰ ਹੋਣਾ, ਪਦਾਰਥ ਦੇ ਸੰਬੰਧੀ ਦੇ ਤੋਂ ਸੋਗ ਆਉਣਾ ਚਿੱਤ ਵਿੱਚ ਵਿਛੋੜੇ ਕਰਕੇ, ਫਿਰ ਬਹੁਤੇ ਘਬਰਾ ਜਾਣਾ, ਇਹਨਾਂ ਦੋਵਾਂ ਵੱਲੋਂ ਮਨ ਚ ਸਥਿਤ ਹੋ ਜਾਵੇਗਾ। ਨਾ ਸੋਗ ਤੇ ਨਾ ਹਰਖ, ਇਹ ਦੋਵੇਂ ਨਹੀਂ ਹੋਣਗੇ, ਦੋਵਾਂ ਤੋਂ ਨਿਰਲੇਪਤਾ ਹੋਵੇਗੀ ਗੁਰੂ ਕੀ ਬਖਸ਼ਿਸ਼ ਦੇ ਨਾਲ।
ਅਨੰਤ ਨਿਰਭੈ,
ਨਿਰਭਵੈ ਭੈ ਖੀਨੰਤ, ਜਿੱਥੇ ਭੈ ਕਰਕੇ ਇਹ ਸਰੀਰ ਖੀਣ ਹੁੰਦਾ ਜਾ ਰਿਹਾ ਸੀ, ਨਾਸ ਹੁੰਦਾ ਜਾ ਰਿਹਾ ਸੀ, ਇੰਨਾ ਡਰ ਕਈਆਂ ਨੂੰ ਪੈਂਦਾ, ਸਭ ਚੇਤਾ ਭੁੱਲ ਜਾਂਦਾ, ਸਰੀਰ ਨਾਸ ਹੋਣ ਲੱਗ ਜਾਂਦਾ। ਜਿਵੇਂ ਸਾਖੀ ਬੇਨਤੀ ਕੀਤੀ ਹੈ ਪੈਂਦੇ ਦੀ, ਇਸੇ ਤਰ੍ਹਾਂ ਜਿੱਥੇ ਭੈ ਕਰਕੇ ਅਤਿਅੰਤ ਹੀ ਇਹ ਸਰੀਰ ਕਮਜ਼ੋਰ ਤੇ ਨਾਸ ਹੋ ਰਿਹਾ ਸੀ, ਉੱਥੇ ਨਿਰਭਵ ਹੈ, ਉੱਥੇ ਨਿਰਭਉ ਅਵਸਥਾ ਦੀ ਪ੍ਰਾਪਤੀ ਹੋ ਜਾਂਦੀ ਹੈ, ਡਰ ਨਹੀਂ ਕਿਸੇ ਦਾ ਰਹਿੰਦਾ। ਸੋ ਉੱਥੇ ਪਹੁੰਚ ਕੇ ਗੁਰਮੁਖ ਭੈ ਕਾਹੂ ਕੋ ਦੇਤ ਨਹਿ, ਨਾ ਭੈ ਮਾਨ ਧਿਆਨ ਕਹੋ ਨਾਨਕ ਸੁਣ ਰੇ ਮਨਾ ਗਿਆਨੀ ਤਾਹੇ ਬਖਾਨ। ਨਾ ਕਿਸੇ ਨੂੰ ਡਰਾਉਣਾ ਤੇ ਨਾ ਕਿਸੇ ਕੋਲੋਂ ਡਰਨਾ। ਡਰਾਉਣਾ ਵੀ ਪਸ਼ੂ ਦਾ ਕੰਮ ਹੈ, ਤਗੜਾ ਪਸ਼ੂ ਛੋਟੇ ਮਾੜੇ ਨੂੰ ਡਰਾਉਂਦਾ ਹੈ, ਤੇ ਡਰਨਾ ਵੀ ਪਸ਼ੂ ਦਾ ਕੰਮ ਹੈ, ਮਾੜਾ ਪਸ਼ੂ ਤਗੜੇ ਤੋਂ ਡਰਦਾ ਹੈ। ਇਸ ਵਾਸਤੇ ਆਪ ਨਾ ਡਰੋ ਨਾ ਅਵਰ ਡਰਾਵੋ, ਨਾ ਡਰਾਉਣਾ ਕਿਸੇ ਨੂੰ ਤੇ ਨਾ ਡਰਨਾ ਹੀ ਹੈ ਕਿਸੇ ਦੇ ਕੋਲੋਂ। ਕਹੋ ਕਬੀਰ ਸੰਸਾਰ ਪਾਨ, ਦੇਹ ਅਭੈ ਪਦ ਮੰਗੋ ਤਾਨ। ਇਸ ਵਾਸਤੇ ਨਿਰਭਉ ਜਬਰ ਸਗਲ ਪਉ ਮਿਟੈ, ਸਾਰੇ ਡਰਾਂ ਤੋਂ ਰਹਿਤ ਹੋ ਜਾਂਦਾ ਹੈ।
ਅਟਵੀਆਂ ਮਹਾਨਗਰ ਬਾਸੰ,
ਜਿੱਥੇ ਭਾਏ ਦਾ ਅਟਵੀਆਂ ਨੂੰ ਉਜਾੜ ਹੋਵੇ, ਜਿੱਥੇ ਕੰਡੇ ਹੋਣ, ਝਾੜੀਆਂ ਹੋਣ, ਝਿੜੀ ਹੋਵੇ, ਸੋ ਬੜੇ ਭਾਰੀ ਉਜਾੜ ਹੋਵੇ, ਉਹਨੂੰ ਕਹਿੰਦਾ ਅਟਵੀਆਂ। ਜਿੱਥੇ ਭਾਏ ਦਾ ਉਜਾੜ ਸੀ, ਝਾੜੀਆਂ ਸੀ, ਬਰਬਾਰ ਸੀ, ਬੀਆਬਾਰ ਹੋਵੇ, ਉੱਥੇ ਮਹਾਨਗਰ ਬਾਸੰ, ਉੱਥੇ ਵੱਡਾ ਭਾਰੀ ਨਗਰ ਵਸਦਾ ਹੈ, ਜਿੱਥੇ ਗੁਰੂ ਕੀ ਸਾਧ ਸੰਗਤ ਹੋਵੇ। ਸੋ ਜਿੱਥੇ ਨਾਮ ਜਪਿਆ ਪ੍ਰਾਪਿਆਰੇ, ਸੇ ਆਸਨ ਸੋਇਨ ਚੌਬਾਰੇ, ਪਰ ਜਿੱਥੇ ਨਾਮ ਨਾ ਜਪਿਆ ਮੇਰੇ ਗੋਇੰਦਾ, ਸੇਈ ਨਗਰ ਉਜਾੜੀ। ਉਹ ਵਸਦੇ ਹੋਏ ਵੀ ਉਜੜੇ ਨੇ, ਜਿੱਥੇ ਨਾਮ ਨਹੀਂ ਜਪਿਆ ਜਾਂਦਾ, ਜਿੱਥੇ ਨਾਮ ਜਪੀਏ ਉੱਥੇ ਸੁਨਹਿਰੀ ਚੁਬਾਰੇ ਬਣਦੇ ਹਨ। ਇਸ ਵਾਸਤੇ ਫਾਇਦਾਇਕ ਜਿਹੜੀ ਉਜਾੜਾ ਨੇ, ਉੱਥੇ ਬੜਾ ਸੋਹਣਾ ਨਗਰ ਵਸਦਾ ਹੈ ਸਭ ਗੁਣਾਂ ਦਾ।
ਧਰਮ ਲੱਖਣ ਪ੍ਰਭ ਮੈਂ,
ਅੱਗੇ ਤਾਂ ਸੀ ਨਾ ਪਾਪੀਆਂ ਵਾਲੇ ਲੱਖਣ ਤੇ ਫਿਰ ਧਰਮ ਵਾਲੇ ਲੱਖਣ, ਧਰਮ ਵਾਲੇ ਗੁਣ ਰੱਬ ਦੇ ਪਿਆਰਿਆਂ ਨੂੰ ਪ੍ਰਾਪਤ ਹੋ ਜਾਂਦੇ ਨੇ, ਸੋ ਗੁਰੂ ਕੀ ਕਿਰਪਾ ਹੋ ਜਾਂਦੀ ਹੈ। ਉਹ ਕਿਵੇਂ ਪ੍ਰਭ ਮਾਇਆ, ਜਿੱਥੇ ਵਾਹਿਗੁਰੂ ਦੀ ਕਿਰਪਾ ਹੋਵੇ, ਧਰਮ ਵਾਲੀਆਂ ਨਿਸ਼ਾਨੀਆਂ ਤੇ ਧਰਮ ਵਾਲੇ ਚਿੰਨ, ਧਰਮ ਵਾਲੇ ਸੁਭਾਅ, ਧਰਮ ਵਾਲੇ ਗੁਣ ਮਿਲ ਜਾਂਦੇ ਹਨ ਗੁਰੂ ਕੇ ਪਿਆਰਿਆਂ ਨੂੰ, ਜਿੱਥੇ ਵਾਹਿਗੁਰੂ ਦੀ ਮਾਇਆ ਕਿਰਪਾ ਹੋਵੇ। ਜਦੋਂ
ਦਾਤ ਸੰਗਮ ਰਾਮ ਰਾਮ ਰਮਣ,
ਪਰ ਕਿੱਥੋਂ ਇਹ ਦਾਤ ਮਿਲਦੀ ਹੈ? ਕਹਿੰਦੇ ਜਿਹੜੇ ਸਾਧੂਆਂ ਦੀ ਸੰਗਮ ਇਕੱਤਰਤਾ ਵਿੱਚ ਮਿਲਣ, ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਸਾਧ ਸੰਗਤ ਵਿੱਚ ਮਿਲਣ, ਤੇ ਮਿਲ ਕਰਕੇ ਸੰਗਤ ਵਿੱਚ ਵੀ ਕਈ ਈਰਖਾ ਨਹੀਂ ਛੱਡਦੇ, ਕਈ ਹੋਰ ਜਿਹਾ ਸੁਭਾਅ ਉਹ ਨਹੀਂ ਰੱਖਣਾ, ਸੰਗਤ ਵਿੱਚ ਮਿਲ ਕਰਕੇ ਵਾਹਿਗੁਰੂ ਵਾਹਿਗੁਰੂ ਦੇ ਨਾਮ ਨੂੰ ਜਿਹੜੇ ਰਮਣ ਨੂੰ ਪਹੁੰਚਾਰਦੇ ਹਨ, ਸੰਗਤ ਵਿੱਚ ਮਿਲ ਕਰਕੇ ਵੀ ਜਿਹੜੇ ਸਿਮਰਨ ਕਰਦੇ ਨੇ, ਬਾਣੀ ਪੜ੍ਹਦੇ ਨੇ, ਉੱਚਾ ਜੀਵਨ ਬਣਾਉਂਦੇ ਨੇ, ਉਹਨਾਂ ਤੇ ਬਖਸ਼ਿਸ਼ ਹੁੰਦੀ ਹੈ।
ਸਰਣ ਨਾਨਕ ਹਰ ਹਰ ਦਇਆਲ ਚਰਨ,
ਉਹਨਾਂ ਨੇ ਸ਼ਰਨ ਕਿਸਤੀ ਗ੍ਰਹਿਣ ਕੀਤੀ ਹੈ। ਕਹਿੰਦੇ ਜਿਹੜਾ ਹਰ ਹਰ ਹਰੇਕ ਨੂੰ ਹਰੇ ਭਰੇ ਕਰਨ ਵਾਲਾ, ਦੁੱਖਾਂ ਦੇ ਹਾਰ ਘਾਰੀ ਜਿਹੜਾ ਦਇਆਲੂ ਹੈ ਨਾ, ਦਇਆ ਦਾ ਘਰ, ਉਹਦੇ ਚਰਨਾਂ ਦੀ ਸ਼ਰਨ ਜਿਹਨਾਂ ਨੇ ਲੈਣਾ ਕੀਤੀ ਹੈ ਸੰਗਤ ਦੁਆਰਾ, ਸੋ ਉਹਨਾਂ ਗੁਰੂ ਕੇ ਪਿਆਰਿਆਂ ਤੇ ਅਸੀਂ ਬਖਸ਼ਿਸ਼ ਹੁੰਦੀ ਹੈ। ਸੋ ਮੇਰ ਹੁੰਦੀ ਹੈ ਅਪੁਸ਼ਟ ਬਾਤ ਤੇ ਭਾਈ ਸੀਧਰੀ ਦੂਤ ਦੁਸ਼ਟ ਸਜਣਾਈ, ਪੁੱਠੀਆਂ ਗੱਲਾਂ ਤੋਂ ਸਿੱਧੀਆਂ ਬਣ ਗਈਆਂ ਸਾਰੀਆਂ, ਉਲਟੀ ਬਖਸ਼ਿਸ਼ ਹੋ ਜਾਂਦੀ ਹੈ, ਗੁਰੂ ਕੀ ਮਿਹਰ ਹੋ ਜਾਂਦੀ ਹੈ।
ਅਜਿਤ ਸੂਰ ਸੰਗਰਾਮ,
ਖਾਲਸਾ ਜੀ ਇੱਕ ਇੱਕ ਪੌੜੀ ਵਿੱਚ ਸੱਚੇ ਪਾਤਸ਼ਾਹ ਨੇ ਇੰਨਾ ਉਪਦੇਸ਼ ਬਖਸ਼ਿਆ ਹੈ, ਇੰਨੇ ਗਿਆਨ ਦਾ ਕਥਨ ਕੀਤਾ, ਜੇ ਆਪਾਂ ਇੱਕ ਪੌੜੀ ਵੀ ਹਿਰਦੇ 'ਚ ਵਸਾਰੀਏ ਨੇ, ਇੱਕ ਪੌੜੀ ਵੀ, ਇੱਕ ਪੌੜੀ ਦਾ ਉਪਦੇਸ਼ ਵੀ, ਤਾਂ ਆਪਣਾ 84 ਦਾ ਗੇੜਾ ਕੱਟਿਆ ਜਾ ਸਕਦਾ ਹੈ। ਸੋ ਪਤਾ ਨਹੀਂ ਕਿਹੋ ਜਿਹੇ ਪੱਥਰ ਮਨ ਨੇ ਆਪਣੇ, ਜਾਂ ਕਿਹੋ ਜਿਹਾ ਬਾਸ ਵਰਗਾ ਸੁਭਾਅ ਵਿੱਚੋਂ ਪੋਲੇ ਸੁਣਦੇ ਆ, ਇੱਕ ਕੰਨ ਕੱਢਦੇ ਨੇ ਦੂਜੇ ਪਾਸੇ, ਸੋ ਕੁਛ ਕੁ ਦਿਨ ਅਸਰ ਰਹਿੰਦਾ, ਫਿਰ ਮਗਰੋਂ ਅਸਰ ਹਟ ਜਾਂਦਾ ਹੈ। ਸੋ ਇਹ ਅਸਰ ਰਹਿਣਾ ਚਾਹੀਦਾ, ਸਾਡੇ ਮਨਾਂ 'ਤੇ ਪ੍ਰਪੱਕ ਹੋਣਾ ਚਾਹੀਦਾ ਹੈ। ਸੋ ਆਪ ਫਰਮਾਉਂਦੇ ਹਨ ਸੱਚੇ ਪਾਤਸ਼ਾਹ, ਹੁਣ ਪੰਜਾਂ ਵਿਕਾਰਾਂ ਦੀ ਗੱਲ ਕਰਨ ਲੱਗੇ ਨੇ। ਇਸ ਦੇ ਹੀ ਅੰਦਰ ਪੰਜ ਚੋਰ ਵਸੇ, ਕਾਮ ਕ੍ਰੋਧ ਲੋ ਮੋਹ ਅਹੰਕਾਰਾ, ਅੰਮ੍ਰਿਤ ਲੂਟੈ ਮਨਮੁਖ ਨੀ ਬੂਝੈ, ਕੋਈ ਨਾ ਸੁਣੇ ਪੁਕਾਰਾ। ਸੋ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ,
ਹੇ ਅਜਿੱਤ ਸੂਰ ਸੰਗਰਾਮ।
ਸੋ ਮੋਹ ਦੀ ਗੱਲ ਪਹਿਲਾਂ ਕਰਨ ਲੱਗੇ ਤੇ ਮੋਹ ਜਿਹੜਾ ਨਾ ਇਹ ਸਭ ਤੋਂ ਵੱਡਾ ਸੂਰਮਾ ਹੈ, ਤਾਂ ਪੰਜੇ ਇੱਕੋ ਜੇ, ਫਰਕ ਤਾਂ ਕੋਈ ਨੀ। ਇਹਨਾਂ ਵਿੱਚ ਇੱਕ ਬਿੱਛੂ ਵੇਚ ਰਿਹਾ ਸੀ, ਠੂਹੇ ਵੇਚ ਰਿਹਾ ਸੀ, ਤੇ ਉਹ ਕੁਛ ਵੱਡੇ ਸੀ ਤੇ ਕੁਛ ਛੋਟੇ ਸੀ। ਉਹ ਪੁੱਛਿਆ ਤੋਂ ਉੱਠ ਕੇ, ਭਾਈ ਦੇਗ ਠੰਡੀ ਕਰ, ਜੇ ਪਰਦਾ ਉੱਤੋਂ ਲਾਇਆ ਤੇ ਖੜੇ ਹੋਏ ਦੱਸਾਂ ਪਿਆ ਦੇਗ ਜੀ। ਇੱਕ ਭਾਈ ਪ੍ਰਬੰਧਕ ਜਿਹੜੇ ਵੀ ਨੇ ਉਹ ਦੇਗੀਆਂ ਨੂੰ ਪਹਿਲਾਂ ਜ਼ਰੂਰ ਲਿਆ ਕਰੋ ਗੁਰੂ ਪਿਆਰਿਓ, ਭਾਵੇਂ ਆ ਕਥਾ ਰਿਕਾਰਡ ਹੋ ਰਹੀ ਹੈ, ਕਈਆਂ ਕੋਲ ਗੱਲ ਵਿੱਚ ਰਿਕਾਰਡ ਹੋ ਕੇ ਜਾਣੀ ਹੈ, ਪਰ ਕਈ ਗੱਲਾਂ ਨੇ ਜਿਹੜੀਆਂ ਕਹਿਣੀਆਂ ਪੈਂਦੀਆਂ ਨੇ ਜ਼ਰੂਰੀ। ਦੇਗੀਆਂ ਨੂੰ ਪਹਿਲਾਂ ਲਿਆ ਕਰੋ, ਉਹ ਦੇਗ ਪਹਿਲਾਂ ਤਿਆਰ ਕਰਨ, ਕਥਾ ਦੇ ਵਿੱਚ ਉਹਨਾਂ ਦਾ ਆਉਣਾ, ਦੇਗ ਰੱਖਣੀ। ਸੋ ਸਾਡੇ ਹਾਲੇ ਮਨ ਪ੍ਰਪੱਕ ਨਹੀਂ ਨਾ ਦਿੱਤੀਆਂ, ਫਿਰ ਅਸੀਂ ਵੇਖਣ ਲੱਗ ਪੈਂਦੇ ਹਾਂ ਕੌਣ ਦੇਗ ਲਿਆਇਆ, ਕਿਵੇਂ ਕਰਦੇ ਹੈ, ਠੰਡੀ ਕਰਦੇ ਹੈ, ਕਿਵੇਂ ਕਰਦੇ ਹੈ। ਸੋ ਸਾਡੀ ਸੁਰਤ ਉੱਧਰ ਚਲੀ ਜਾਂਦੀ ਹੈ। ਆਪਾਂ ਨੂੰ ਇਹ ਭਾਗਾਂ ਨਾਲ ਸਮਾਂ ਮਿਲਦਾ, ਭਾਗਾਂ ਨਾਲ ਇੱਕ ਇੱਕ ਮਿੰਟ ਆਪਣਾ, ਜੇ ਕਰੋੜ ਰੁਪਈਆ ਖਰਚੀਏ ਤਾਂ ਅਜੇ ਇੱਕ ਮਿੰਟ ਨਹੀਂ ਮਿਲ ਸਕਦਾ। ਆਪਣਾ ਇਹ ਸਮਾਂ ਇੰਨਾ ਕੀਮਤੀ ਸਤਿਗੁਰੂ ਦੀ ਕਿਰਪਾ ਨਾਲ ਬਣ ਰਿਹਾ, ਗੁਰੂ ਦੀ ਕਿਰਪਾ ਨਾਲ। ਤੇ ਜੇ ਦੋ ਮਿੰਟ ਵੀ ਆਪਣੀ ਬਿਰਤੀ ਦੂਜੇ ਪਾਸੇ ਚਲੇ ਗਈ, 2 ਕਰੋੜ ਦਾ ਘਾਟਾ ਪੈ ਗਿਆ, ਬਹੁਤਾ ਘਾਟਾ ਹੈ ਨਾ ਫਿਰ ਇਸ ਵਾਸਤੇ। ਸੋ ਬਹੁਤਾ ਚਿੱਤ ਜਿਵੇਂ ਇਕਾਗਰ ਹੋਵੇ, ਇਹ ਹੀ ਯਤਨ ਆਪਾਂ ਨੂੰ ਕਰਨਾ ਚਾਹੀਦਾ। ਸੋ ਬੇਨਤੀ ਕਰ ਰਿਹਾ ਸੀ ਕਿ ਉਹ ਠੂਹੇ ਵੇਚ ਰਿਹਾ, ਵੱਡੇ ਸੀ ਛੋਟੇ ਸੀ, ਜਦੋਂ ਤੋਂ ਪੁੱਛਿਆ ਕੀ ਮੁੱਲ ਹੈ ਇਹਨਾਂ ਦਾ, ਸੋ ਉਹ ਕਹਿਣ ਲੱਗੇ ਕਿ ਇਹ ਸਾਰਿਆਂ ਦਾ ਮੁੱਲ 1-1 ਰੁਪਈਆ ਹੈ। ਕਹਿੰਦੇ ਜੀ 1-1 ਰੁਪਈਆ ਕਿਉਂ, ਕਈ ਵੱਡੇ ਹੈ ਕਈ ਛੋਟੇ ਹੈ। ਉਹ ਕਹਿਣ ਲੱਗਾ ਡੰਗ ਮਰਵਾ ਕੇ ਵੇਖ ਰਿਹਾ, ਜੇ ਤਾਂ ਜ਼ਹਿਰ ਵਿੱਚ ਅਤੇ ਡੰਗ ਵਿੱਚ ਫਰਕ ਪਿਆ, ਫਿਰ ਤਾਂ ਪੈਸੇ ਘੱਟ ਵੱਧ ਦੇ ਦਿਓ। ਇਹਨਾਂ ਦਾ ਡੰਗ ਇੱਕੋ ਜਿਹਾ ਅਤੇ ਜ਼ਹਿਰ ਇੱਕੋ ਜਿਹਾ ਅਤੇ ਦੁੱਖ ਇੱਕੋ ਜਿਹਾ ਦਿੰਦੇ ਹੈ, ਇਸ ਵਾਸਤੇ ਮੁੱਲ ਇੱਕੋ ਜਿਹਾ ਹੀ ਇਹਨਾਂ ਦਾ। ਇਸ ਵਾਸਤੇ ਪੰਜੇ ਵਿਕਾਰ ਜਿਹੜੇ ਨੇ ਘੱਟ ਕੋਈ ਨਹੀਂ ਹੈ, ਇੱਕੋ ਜਿਹੇ ਹੀ ਨੇ, ਪਰ ਇੱਕ ਨੂੰ ਪਹਿਲਾਂ ਗਿਣੀਦਾ, ਇੱਕ ਮਗਰੋਂ ਮਗਰੋਂ। ਮੋਹ ਸਭ ਤੋਂ ਪਹਿਲਾਂ ਜਿਹੜਾ ਨਾ ਇਹ ਸ਼੍ਰੋਮਣੀ ਹੈ, ਅਗਿਆਨ ਕਹਿ ਲਓ, ਮੋਹ ਕਹਿ ਲਓ, ਇੱਕੋ ਹੀ ਗੱਲ ਹੈ। ਸੋ ਜੇ ਕੋਈ ਵਿਕਾਰੀ ਬਣੇਗਾ ਤਾਂ ਵੀ ਮੋਹ ਪਹਿਲਾਂ ਪੈਦਾ ਹੋਵੇਗਾ, ਅਤੇ ਜੇ ਕਿਸੇ ਨਾਲ ਕ੍ਰੋਧ ਪੈਦਾ ਹੋਣਾ ਤਾਂ ਕ੍ਰੋਧ ਵੀ ਪਿਆਰੀ ਚੀਜ਼ ਦੇ ਛੇੜਨ ਤੋਂ ਕ੍ਰੋਧ ਹੁੰਦਾ ਹੈ। ਇਸ ਵਾਸਤੇ ਮੋਹ ਪਹਿਲਾਂ ਪੈ ਕੇ ਅਤੇ ਮੋਹ ਦੇ ਵਿੱਚ ਜਦੋਂ ਫਰਕ ਪਵੇਗਾ ਤਾਂ ਕ੍ਰੋਧ ਹੋਵੇਗਾ। ਮੋਹ ਵਿੱਚ ਪੈ ਕੇ ਬੰਦਾ ਲੋਭੀ ਬਣਦਾ ਹੈ, ਮੋਹ ਹੈ ਮੇਰਾ ਧੀਆਂ ਪੁੱਤਰਾਂ ਨਾਲ, ਉਹਨਾਂ ਵਾਸਤੇ ਮੈਂ ਕੋਈ ਪਦਾਰਥ ਲਿਆਉਣੇ ਨੇ। ਮੋਹ ਪ੍ਰਪੰਚ ਕਰ ਪਰ ਤਨ ਲਿਆ ਹੋਇਆ, ਸੁਖਤਾਰਾ ਪੈ ਆਣ ਲੁਟਾ ਹੈ। ਸੋ ਇਸੇ ਕਰਕੇ ਜਦੋਂ ਲੋਭ ਹੋਵੇ, ਮੋਹ ਹੋਵੇ, ਅਤੇ ਜਿਹਨਾਂ ਬਹੁਤਿਆਂ 'ਤੇ ਮਿਹਰ ਕੀਤੀ ਹੈ, ਮੋਹ ਵਾਲਿਆਂ 'ਤੇ ਮਮਤਾ ਹੁੰਦੀ ਹੈ, ਅਤੇ ਜਦੋਂ ਬਹੁਤਿਆਂ 'ਤੇ ਮਮਤਾ ਮਿਹਰ ਹੋ ਗਈ ਤਾਂ ਬੰਦਾ ਹੰਕਾਰ ਕਰਦਾ ਹੈ, ਮੇਰੇ ਇੰਨੇ ਭਰਾ, ਮੇਰੇ ਇੰਨੇ ਮਿੱਤਰ ਦੋਸਤ, ਮੇਰੇ ਕੋਲ ਆਹ ਚੀਜ਼ਾਂ ਆਉਣਾ ਜਿਹੜਾ ਮੇਰੇ ਮੁਕਾਬਲੇ 'ਤੇ, ਇੱਥੋਂ ਫਿਰ ਹੰਕਾਰ ਹੁੰਦਾ। ਇਸ ਵਾਸਤੇ ਮੋਹ ਜਿਹੜਾ ਇਹ ਮੁੱਢ ਹੈ, ਜੜ ਹੈ। ਇਸ ਵਾਸਤੇ ਸੱਚੇ ਪਾਤਸ਼ਾਹ ਨੂੰ ਪਹਿਲਾਂ ਫਰਮਾਉਂਦੇ ਹਨ,
ਹੇ ਅਜਿੱਤ ਸੂਰ ਸੰਗਰਾਮ।
ਹੇ ਨਾ ਜਿੱਤੇ ਜਾਣ ਵਾਲੇ ਸੂਰਮਿਆਂ, ਤੋਂ ਜੰਗ ਦੇ ਵਿੱਚ ਜਿੱਤਿਆ ਨਹੀਂ ਜਾਂਦਾ ਕਿਸੇ ਤੋਂ। ਹਜ਼ੂਰ ਇਹਨਾਂ ਵਿਕਾਰਾਂ ਨੂੰ ਸੰਬੋਧਨ ਕਰਕੇ ਕਹਿੰਦੇ ਆ, ਵਾ ਐਸੇ ਜਿਹੜੇ ਸੂਰਮੇ ਜਿਹੜੇ ਸੰਗਰਾਮ ਜੰਗ ਵਿੱਚ ਕਹਿੰਦੇ ਸੀ ਕਿ ਮੈਂ ਅਜਿੱਤ ਹਾਂ, ਮੈਂ ਨਹੀਂ ਜਿੱਤਿਆ ਜਾਣਾ,
ਅਤ ਬਲਨਾ ਬਹੁ ਮਰਦਨ ਹੈ।
ਤੇ ਜਿਹੜੇ ਕਹਿੰਦੇ ਸੀ ਅਤ ਬਲਨਾ, ਮੇਰੇ ਵਿੱਚ ਬੜਾ ਬਲ ਹੈ, ਸੋ ਇਸ ਪ੍ਰਕਾਰ ਬਹੁਤੇ ਆਪਣੇ ਆਪ ਨੂੰ ਮਰਦ ਕਹਾਉਂਦੇ ਸਨ, ਸੋ ਉਹਨਾਂ ਦੀ ਹਾਲਤ ਨੇ ਤੂੰ ਬੁਰੀ ਕੀਤੀ ਹੈ। ਮੋਹ ਜਿਹੜੇ ਐਸੇ ਸੂਰਮੇ ਕਹਾਉਂਦੇ ਸਨ, ਸੋ ਹੇ ਮੋਹ ਤੂੰ ਬੜਾ ਅਜਿੱਤ ਹੈ, ਜਦੋਂ ਸੰਗਰਾਮ ਜੰਗ ਪੈਂਦਾ ਨਾ ਤੇਰਾ, ਦੂਜਿਆਂ ਦੇ ਨਾਲ ਮੁਕਾਬਲਾ ਕਰਦੇ ਨੇ, ਤਾਂ ਉਹਦੇ 'ਚ ਤੂੰ ਨਹੀਂ ਜਿੱਤਿਆ ਜਾਂਦਾ, ਤੂੰ ਵੱਡਿਆਂ ਵੱਡਿਆਂ ਨੂੰ ਢਾਹ ਲੈਂਦਾ। 4 ਵਰਨ ਚੌਹਾਂ ਕੇ ਮਰਦਨ ਖੜ ਦਰਸ਼ਨ ਕਰ ਤਲੀ ਦੇ, ਸੁੰਦਰ ਸੁਗੜ ਸਰੂਪ ਸਿਆਣੇ ਪੰਚੋ ਹੀ ਮੋਹਿ ਛਲੀ ਦੇ। ਸੋ ਇਸ ਪ੍ਰਕਾਰ ਵੱਡੀ ਕੌਮ ਵਸ ਭਾਗਾ ਨਾਹੀਂ, ਮੂੰਹ ਕੁਮ ਫੌਜ ਹਠਲੀ ਰੇ। ਇਹ ਵੱਡੀ ਭਾਰੀ ਕੌਮ ਹੈ ਇਹਨਾਂ ਦੀ, ਆਸੀ ਸੰਪਦਾ ਦੀ, ਬੜੇ ਹੱਠ ਵਾਲੇ ਯੋਧੇ ਨੇ, ਭੱਜਦੇ ਨਹੀਂ ਮੈਦਾਨ ਵਿੱਚੋਂ। ਕਹਿੰਦੇ ਨੇ ਢਾਹ ਲੈਣਾ ਕਿਹੜਾ, ਜਿਹੜਾ ਸੂਰਮਾ ਸਾਡੇ ਸਾਹਮਣੇ ਆਵੇਗਾ। ਮੋਹ ਕਹਿੰਦਾ ਮੈਂ ਢਾਹ ਲੈਣਾ, ਕ੍ਰੋਧ ਕਾਮ ਲੋਭ ਹੰਕਾਰ ਕਹਿੰਦੇ ਅਸੀਂ ਢਾਹ ਲੈਣਾ। ਸੋ ਤੂੰ ਜਦੋਂ ਜੰਗ ਪੈਂਦਾ ਨਾ ਤੇਰਾ, ਉਸ ਮੌਕੇ 'ਤੇ ਤੂੰ ਅਜਿੱਤ ਸੂਰਮਾ ਹੈ, ਅਤਿਅੰਤ ਜਿਹੜੇ ਬਲ ਵਾਲੇ ਕਹਾਉਂਦੇ ਨੇ ਆਪਣੇ ਆਪ ਨੂੰ, ਬਹੁਤੇ ਉਹਨਾਂ ਨੂੰ ਮਲ ਸਿੱਟਦਾ ਹੈ, ਮਰਦ ਨੇ ਮਲ ਦੇਣਾ ਹੈ, ਅਧੀਨ ਕਰ ਦਿੰਦਾ ਹੈ।
ਗਣ ਗੰਧਰਵ ਦੇਵ ਮਾਨੁਖ,
ਗਣ ਜਿਹੜੇ ਨੇ ਟੌਣਾ ਛੌਣਾ ਗੰਧਰਵ ਦੇਵਤਿਆਂ ਦੇ ਰਾਗੀ, ਅਤੇ ਦੇਵਤੇ ਜਿਹੜੇ ਨੇ ਉਹਨਾਂ ਨੂੰ ਵੀ ਬੇਮੋਹਨ ਹੈ, ਵਿਸ਼ੇਸ਼ ਕਰਕੇ ਤੂੰ ਮੋਹਤ ਕਰ ਲਿਆ, ਬੁਰੀ ਹਾਲਤ ਉਹਨਾਂ ਦੀ ਵੀ ਕੀਤੀ। ਤੇ ਜਿਹੜਾ ਵਿਸ਼ਿਸ਼ਟ ਮੁਨੀ ਹੈ ਨਾ ਵਿਸ਼ਿਸ਼ਟ ਮੁਨੀ ਇਹ ਸ੍ਰੀ ਰਾਮ ਚੰਦਰ ਜੀ ਦੇ ਗੁਰੂ ਸਨ। ਇਹਨਾਂ ਦਾ 100 ਪੁੱਤਰ ਜਦੋਂ ਮਰ ਗਿਆ ਤਾਂ ਫਾਈ ਪਾ ਕੇ ਵਿਆਸਾ ਵਿੱਚ ਡੁੱਬਣ ਲੱਗਾ ਸੀ, ਫਿਰ ਸਤਲੁਜ ਵਿੱਚ ਡੁੱਬਣ ਲੱਗਾ, ਫਿਰ ਕੇਸਗੜ੍ਹ ਸਾਹਿਬ ਵਾਲੀ ਥਾਂ ਤੇ ਮੱਥਾ ਮਾਰ ਕੇ ਵਿਸ਼ਿਸ਼ਟ ਮੁਨੀ ਜਿਹੜਾ ਹੈ ਇਹ ਮੱਥਾ ਮਾਰ ਕੇ ਪਹਾੜ ਦੇ ਨਾਲ ਤੇ ਮਰ ਲੱਗਾ ਸੀ। ਸੋ ਆਕਾਸ਼ ਪਾਣੀ ਹੋਈ ਕੀ ਕਾਰਨ, ਕਹਿਣ ਲੱਗਾ ਕੀ ਕਰਾਂ ਮੇਰੇ ਸਾਰੇ ਪੁੱਤਰ ਮਰ ਗਏ ਕੋਲ ਨਹੀਂ ਚੱਲਣੀ। ਕਹਿੰਦੇ ਤੇਰੇ ਘਰ ਵਾਲੀ ਅਰੁੰਤੀ ਦੇ ਪੇਟ ਵਿੱਚ ਬੱਚਾ ਹੈ, ਉਹਦੇ ਤੋਂ ਤੇਰੇ ਕੋਲ ਚਲੇਗੀ, ਕੋਈ ਸ਼ਾਂਤੀ ਕਰ। ਸੋ ਐਸਾ ਮੋਹ ਜਿਹਨੇ ਦੇਵਤਿਆਂ ਨੂੰ ਵੀ ਵੱਡਿਆਂ ਵੱਡਿਆਂ ਨੂੰ ਗੰਧਰਵਾਂ ਨੂੰ ਵੀ ਗਣਾਂ ਨੂੰ ਵੀ ਮਨੁੱਖਿਆਂ ਤੇ ਜਿੰਨੇ ਮਨੁੱਖ ਹਨ ਉਹਨਾਂ ਨੂੰ ਵੀ
ਬਸ ਪੰਖੀ ਬੇਮੋਹਨ ਹੈ
ਉਹਨਾਂ ਨੂੰ ਵੀ ਮੋਹਿਤ ਕਰ ਲਿਆ। ਸੋ ਵੇਖ ਲਓ ਸ੍ਰੀ ਰਾਮ ਚੰਦਰ ਭਗਵਾਨ ਦਾ ਪਿਤਾ ਦਸ਼ਰਥ ਜੀ ਆਪਣੇ ਜਵਾਨ ਦੇ ਨਾਲ ਹੀ ਸੋ ਸ੍ਰੀ ਰਾਮ ਚੰਦਰ ਜੀ ਨੂੰ ਬਨਵਾਸ ਦਿੱਤਾ ਹੈ ਤੇ 14 ਸਾਲ ਬਾਅਦ ਉਹਨਾਂ ਨੇ ਮੁੜ ਵੀ ਆਉਣਾ ਸੀ, ਪਰ ਜਦੋਂ ਤੱਕ ਉਹ ਦਿਸਦੇ ਰਹੇ ਤਾਂ ਉਦੋਂ ਤੱਕ ਜਿਉਂਦਾ ਰਿਹਾ। ਜਦੋਂ ਉਹਲੇ ਹੋਏ ਤਾਂ ਉੱਥੋਂ ਆਪਣੇ ਮੰਦਰ ਤੋਂ ਛਾਲ ਮਾਰ ਕੇ ਮਹਿਲਾਂ ਤੋਂ ਤੇ ਮਰ ਗਿਆ। ਇਹ ਹਾਲਤ ਹੋਈ ਮੋਹ ਕਰਕੇ। ਵੇਖ ਲਓ ਵੱਡੇ ਵੱਡੇ ਇਬਰਾਹਿਮ ਵਰਗੇ ਆਪਣੇ ਪੁੱਤਰ ਨੂੰ ਖੁਦਾ ਦੇ ਨਾਂ ਤੇ ਜ਼ਬਾਹ ਨਹੀਂ ਕਰ ਸਕਦੇ, ਇਹ ਹਾਲਤ ਸੀ। ਸੋ ਪਸ਼ੂਆਂ ਨੂੰ ਮਨੁੱਖਾਂ ਨੂੰ ਪਸ਼ ਪੰਛੀ ਵਿਮੋਹਨ ਹੈ, ਪਸ਼ੂਆਂ ਨੂੰ ਵੀ ਤੂੰ ਮੌਤ ਕਰ ਲਿਆ ਹੈ। ਆਹ ਮਰੀ ਹੋਈ ਬਾਂਦਰੀ ਜਿਹੜੀ ਹੈ ਮਰੇ ਹੋਏ ਬੱਚੇ ਨੂੰ ਵੀ ਨਹੀਂ ਛੱਡਦੀ, ਆਪਣੇ ਛਾਤੀ ਨਾਲ ਲਾਈ ਫਿਰਦੀ ਹੈ। ਪਸ਼ੂਆਂ ਦੇ ਵਿੱਚ ਵੀ ਮੋਹ, ਪੰਛੀਆਂ ਵਿੱਚ ਵੀ ਤੂੰ ਮੋਹ ਵਿਸ਼ੇਸ਼ ਕਰਕੇ ਪਾ ਦਿੱਤਾ। ਘੋੜੇ ਗੁਰੂ ਕੇ ਲਿਆ ਰਿਹਾ ਸੀ, ਗੁਰੂ ਕਾ ਪਿਆਰਾ ਦਸਵੰਧ ਵਜੋਂ ਜੋ ਸੂਬਾ ਸੀ ਪਿਸ਼ੌਰ ਵਾਲਾ ਵੇਖ ਕੇ ਪਾਪੀ, ਉਹਨੇ ਉਹ ਘੋੜੇ ਖੋਹ ਕੇ ਦੇ ਦਿੱਤੇ ਸ਼ਾਹਜਹਾਨ ਨੂੰ। ਸੋ ਉਹਨੇ ਸੰਮਣ ਬੁਰਜ ਵਿੱਚ ਰੱਖੇ। ਸਰਗੁਰੂ ਜੀ ਨੇ ਭੇਜਿਆ ਭਾਈ ਵੀ ਚੰਦ ਯੋਧੇ ਨੂੰ ਕਿ ਗੁਰੂ ਕੇ ਘੋੜੇ ਲਿਆ, ਉਹ ਇੱਕ ਘੋੜਾ ਪਹਿਲਾਂ ਲੈ ਕੇ ਆਇਆ, ਕੁਛ ਦਿਨ ਇੱਥੇ ਟਿਕਾਇਆ ਤੇ ਘੋੜਾ ਨਾ ਪੱਠੇ ਖਾਵੇ ਨਾ ਪਾਣੀ ਪੀਵੇ ਤੇ ਨਾ ਦਾਣਾ ਹੀ ਖਾਵੇ। ਸੋ ਅੱਖਾਂ ਵਿੱਚੋਂ ਪਾਣੀ ਵਗੇ। ਭਾਈ ਜੇਠਾ ਜੀ ਕਹਿਣ ਲੱਗੇ ਸੱਚੇ ਪਾਤਸ਼ਾਹ ਘੋੜੇ ਨੂੰ ਪਤਾ ਨਹੀਂ ਕੀ ਰੋਗ ਹੈ। ਹਜ਼ੂਰ ਕਹਿਣ ਲੱਗੇ ਮੋਹ ਕਰਦਾ ਦੂਸਰੇ ਭਾਈ ਦਾ, ਮੋਹ ਇਹਦੇ ਮਨ ਵਿੱਚ। ਹਜ਼ੂਰ ਸੱਚੇ ਪਾਤਸ਼ਾਹ ਕਹਿਣਗੇ ਭਾਈ ਵੀਰ ਚੰਦ ਇਹ ਤਾਂ ਮਰ ਜਾਵੇਗਾ ਘੋੜਾ ਇੱਥੇ ਉੱਧਰ ਕੇ, ਦੂਜਾ ਉੱਥੇ ਮਰ ਜਾਵੇਗਾ ਸੰਮਣ ਬੁਰਜ ਵਿੱਚ ਲਾਹੌਰ, ਜਾਂ ਤਾਂ ਦੂਜਾ ਵੀ ਇੱਥੇ ਲਿਆ ਇਹਨਾਂ ਨੂੰ ਇਕੱਠੇ ਕਰਦੀ ਜਾਂ ਇਹਨੂੰ ਵੀ ਉੱਥੇ ਲੈ ਜਾ। ਮਹਾਰਾਜ ਇਹ ਉੱਥੇ ਕਿਉਂ ਜਾਵੇ, ਉਹ ਗੁਰੂ ਘਰ ਦੀ ਚੀਜ਼ ਉੱਥੋਂ ਇੱਥੇ ਆਵੇਗੀ, ਪਰ ਕਿਰਪਾ ਤੁਹਾਡੀ ਹੋਵੇ। ਜਾ ਭਾਈ ਵੀਰ ਚੰਦ ਥਾਪੜਾ ਲੈ ਕੇ ਗਿਆ ਗੁਰੂ ਕਾ ਸੂਰਮਾ। ਸੋ ਕਿੰਨਾ ਢੰਗ ਤਰੀਕਾ ਵਰਤਿਆ ਹੈ, ਬਹਾਦਰੀ ਵਿਖਾਈ, ਲੈ ਕੇ ਦੂਸਰਾ ਘੋੜਾ ਗੁਰੂ ਕੇ ਚਰਨਾਂ ਵਿੱਚ ਪੁੱਜਾ। ਹਜ਼ੂਰ ਨੇ ਛਾਤੀ ਨਾਲ ਲਾ ਕੇ ਕਿਹਾ ਬੀਬੀ ਚੰਦ ਛੀਨਾ ਗੁਰੂ ਕਾ ਸੀਨਾ, ਬਖਸ਼ਿਸ਼ ਹੋਈ। ਫਿਰ ਦੋਵੇਂ ਘੋੜਿਆਂ ਇਕੱਠੇ ਹੋਏ ਤਾਂ ਇਹ ਰੋਣੋਂ ਹਟਿਆ ਸੀ ਪਹਿਲਾ ਘੋੜਾ ਜਿਹੜਾ। ਪਸ਼ੂਆਂ ਵਿੱਚ ਵੀ ਮੋਹ ਹੈ। ਫਿਰ ਜਦੋਂ ਇੱਕ ਘੋੜਾ ਜੰਗ ਵਿੱਚ ਸ਼ਹੀਦ ਹੋ ਗਿਆ, ਦੂਜਾ ਉੱਤਰਨ ਲੱਗਾ, ਫਿਰ ਉਹਨੂੰ ਹਜ਼ੂਰ ਨੇ ਉਪਦੇਸ਼ ਦਿੱਤਾ ਬ੍ਰਹਮ ਗਿਆਨ ਦਾ, ਜਿਵੇਂ ਮਨੁੱਖ ਨੂੰ ਉਪਦੇਸ਼ ਦਿੰਦੇ ਨੇ। ਸਾਹਮਣੇ ਖੜਾ ਕਰਕੇ ਘੋੜੇ ਨੂੰ ਥਾਪੜਾ ਦੇ ਕੇ ਹਜ਼ੂਰ ਨੇ ਉਪਦੇਸ਼ ਦੇ ਕੇ ਨਿਹਾਲ ਕੀਤਾ ਸੀ। ਪਸ਼ੂਆਂ ਵਿੱਚ ਵੀ ਮੋਹ ਹੈ, ਪੰਛੀਆਂ ਵਿੱਚ ਵੀ ਮੋਹ ਹੈ, ਸਭ ਨੂੰ ਵਿਸ਼ੇਸ਼। ਸੋ ਖਾਲਸਾ ਜੀ ਸਤਿਗੁਰੂ ਜੀ ਦੀ ਗੱਲ ਤਾਂ ਬਹੁਤ ਵੱਡੀ ਹੈ ਨਾ, ਆਪਾਂ ਅੱਗੇ ਅਵਤਾਰਾਂ ਦੇ ਬਾਰੇ ਵਿਚਾਰ ਕੀਤੀ ਹੈ। ਸੋ ਗੁਰੂ ਕੇ ਸਿੱਖਾਂ 'ਤੇ ਵੀ ਜਿਹਨਾਂ 'ਤੇ ਬਖਸ਼ਿਸ਼ ਆ ਉਹ ਵੀ ਮੋਹ ਤੋਂ ਬਚੇ ਹੋਏ ਨੇ। ਆਪਾਂ ਸਤਿਗੁਰੂ ਜੀ ਨੂੰ ਚੇਤੇ ਕਰ ਲਈਏ। ਸਤਿਗੁਰੂ ਜੀ ਦੇ ਬਾਰੇ ਤਾਂ ਕੀ ਕੋਈ ਗੁਣ ਸਾਰੇ ਕਥਨ ਕਰ ਸਕਦਾ, ਤੇਰੇ ਕਮਲ ਕਮਲ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨੇ ਧੰਨਾ। ਇੱਕ ਸਾਹਿਬ ਜ਼ਿਆਦਾ ਹੱਥੀਂ ਤੋਰ ਕੇ ਸ਼ਹੀਦ ਕਰਵਾਇਆ ਮੈਦਾਨੇ ਜੰਗ ਵਿੱਚ ਚਮਕੌਰ ਸਾਹਿਬ ਵਿੱਚ। ਜਿਵੇਂ ਜਿਵੇਂ ਸੋ ਤੀਰ ਚੱਲ ਰਹੇ ਨੇ, ਗੋਲੀਆਂ ਸਰੀਰ ਵਿੱਚੋਂ ਲੰਘ ਰਹੀਆਂ ਨੇ ਸਾਹਿਬਜ਼ਾਦੇ ਦੇ ਵਿੱਚੋਂ, ਖੂਨ ਨਿਕਲ ਰਿਹਾ, ਪੁਰਜਾ ਪੁਰਜਾ ਕੱਟੀ ਦਾ ਜਾ ਰਿਹਾ ਹੈ, ਹਜ਼ੂਰ ਰੋਮ ਰੋਮ ਪ੍ਰਸੰਨ ਹੋ ਰਹੇ ਨੇ, ਖੁਸ਼ੇ ਕਰ ਰਹੇ ਨੇ। ਜਦੋਂ ਸਾਹਿਬਜ਼ਾਦੇ ਦਾ ਪੁਰਜਾ ਪੁਰਜਾ ਕੱਟ ਮਰੈ ਅਵਸਥਾ ਤੇ ਪੁੱਜਾ ਗੁਰੂ ਕਾ ਸਾਹਿਬਜ਼ਾਦਾ ਵੱਡਾ ਸਾਹਿਬ ਅਜੀਤ ਸਿੰਘ ਜੀ, ਜਦੋਂ ਲੱਗਾ ਸੱਚਖੰਡ ਨੂੰ ਜਾਣ ਤਾਂ ਚਿਹਰਾ ਕੀਤਾ ਸਤਿਗੁਰੂ ਪਿਤਾ ਜੀ ਵੱਲ, ਅਟਾਰੀ ਵੱਲ ਚਿਹਰਾ ਕਰਕੇ ਫਤਿਹ ਗਜਾ ਦਿੱਤੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਹੀਦ ਹੋ ਗਿਆ ਗੁਰੂ ਕਾ ਸੂਰਮਾ ਪੁੱਤਰ ਧਰਮ ਦੀ ਰਾਖੀ ਵਾਸਤੇ। ਕਲਗੀਧਰ ਚੋਜੀ ਪ੍ਰੀਤਮ ਜੀ ਨੇ ਅਫਸੋਸ ਨਹੀਂ ਕੀਤਾ, ਸਗੋਂ ਉਸ ਮੌਕੇ ਤੇ ਖੁਸ਼ੀ ਨਾਲ ਜੈਕਾਰਾ ਬੁਲਾਇਆ। ਦੂਸਰਾ ਸਾਹਿਬਜ਼ਾਦਾ ਆਪਣੇ ਆਪ ਤਿਆਰ ਹੋਇਆ, ਉੱਚਾ ਦਸਤਾਰਾ ਸਜਾਇਆ ਹੈ। ਕਿਤੇ ਹਜ਼ੂਰ ਇਹ ਨਾ ਕਹਿ ਦਿੰਦੇ ਹੁਣ ਤੂੰ ਛੋਟਾ ਹੈ, ਵੱਡਾ ਬਣਨ ਦਾ ਯਤਨ ਕੀਤਾ ਜੰਗ ਵਿੱਚ ਸ਼ਹੀਦ ਹੋਣ ਲਈ। ਸੋ ਜਿੱਥੇ ਖੜਾ ਹੈ ਕਹਿੰਦੇ ਉੱਥੇ ਵੀ ਥੱਲੇ ਕੋਈ ਚੀਜ਼ ਚਰਨਾਂ ਥੱਲੇ ਵੀ ਰੱਖ ਲਈ ਕਿ ਉੱਚਾ ਲੱਗਾ। ਸੋ ਬੇਨਤੀ ਕੀਤੀ, ਹਜ਼ੂਰ ਕਹਿਣਗੇ ਆਓ ਸਾਹਿਬ ਜੁਝਾਰ ਸਿੰਘ ਕਿਵੇਂ ਆਇਆ। ਸਤਿਗੁਰੂ ਪਿਤਾ ਜੀ ਗਗਨ ਤਮਾਮਾ ਬਾਜਿਓ ਪਰਿਓ ਨਿਸ਼ਾਨਾ ਕਾਓ, ਖੇਤ ਚੋ ਮਾਂਡਿਓ ਸੂਰਮਾ ਅਬ ਜੂਝਣ ਕੋ ਦਾਵ, ਸੂਰਾ ਸੋ ਪਹਿਚਾਨੀਏ ਜੋ ਲੜੈ ਦੀਨ ਕਹਿ ਹੇਤ, ਪੁਰਜਾ ਪੁਰਜਾ ਕੱਟ ਮਾਰਾ ਕਬੂ ਨਾ ਛੱਡੈ ਖੇਤ। ਵੱਡੇ ਭਰਾਤਾ ਜੀ ਸ਼ਹੀਦ ਹੋ ਗਏ ਨੇ, ਇਕੱਲੇ ਹੀ ਸੱਚਖੰਡ ਨੂੰ ਗਏ ਨੇ, ਨਾਲ ਹੀ ਜਾਣਾ ਚਾਹੁੰਦਾ ਸੀ, ਕਰੋ ਕਿਰਪਾ ਹੁਣ ਮੇਰੀ ਵਾਰੀ ਆਈ ਹੈ, ਬਖਸ਼ਿਸ਼ ਕਰੋ। ਹਜ਼ੂਰ ਡਾਢੇ ਹੀ ਪ੍ਰਸੰਨ ਹੋਏ, ਹੱਥੀ ਸਜਾਇਆ ਸਾਹਿਬਜ਼ਾਦੇ ਨੂੰ, ਬਚਨ ਕੀਤੇ, ਧੰਨ ਜੀਓ ਤੇ ਕੋ ਜਗ ਮੈਂ, ਮੁੱਖ ਤੇ ਹਰ ਚਿੱਤ ਮੈਂ ਜੁੱਧ ਵਿਚਾਰੈ, ਦੇਹ ਅਨਿਤ ਨਿਤ ਰਹੇ, ਜਸ ਨਾਵ ਚੜ੍ਹੈ ਪਵ ਸਾਗਰ ਤਾਰੈ, ਨਿਜ ਧਾਮ ਬਣਾਏ ਇਹ ਤਨ, ਬੁੱਧ ਸੋ ਦੀਪਕ ਜਿਉਂ ਉਜਿਆਰੈ, ਜਾਣੈ ਕਿ ਵਡਨੀ ਮਨੋ ਹਾਸਲਾ, ਕਾਤਰਤਾ ਕੁਤਵਾਰ ਬੁਹਾਰੈ। ਇਹ ਕਹਿ ਕੇ ਹੱਥੀ ਸ਼ਿੰਗਾਰ ਕੇ ਸਾਹਿਬਜ਼ਾਦੇ ਨੂੰ, ਸੋ ਤੋਰਿਆ ਮੈਦਾਨੇ ਜੰਗ ਵੱਲ, ਫਤਿਹ ਗਜਾਈ ਸਤਿਗੁਰੂ ਪਿਤਾ ਜੀ ਵੱਲ ਝੁੱਕੇ, ਹਰ ਸਿਰ ਫਤਿਹ ਗਜਾ ਕੇ, ਪੰਜਾਂ ਸਿੰਘਾਂ ਸਮੇਤ ਜਾ ਕੇ ਸ਼ਹੀਦ ਹੋ ਗਿਆ ਦੂਸਰਾ ਗੁਰੂ ਕਾ ਪਿਆਰਾ ਵੀ। ਉਸ ਮੌਕੇ ਕਲਗੀਆਂ ਵਾਲੇ ਨੇ ਅਫਸੋਸ ਨਹੀਂ ਕੀਤਾ, ਖੁਸ਼ੀ ਦੇ ਵਿੱਚ ਆ ਕੇ ਅਰਦਾਸ ਕੀਤੀ ਹੈ, ਸ਼ੁਕਰਾਨਾ ਕੀਤਾ ਹੈ, ਵਾਹਿਗੁਰੂ ਤੇਰਾ ਸ਼ੁਕਰ, ਤੇਰੀ ਦਿੱਤੀ ਹੋਈ ਅਮਾਨਤ ਅੱਜ ਅੱਧੀ ਤੇਰੇ ਚਰਨਾਂ ਵਿੱਚ ਪੁੱਜ ਗਈ ਹੈ। ਸਤਿਗੁਰੂ ਪਿਤਾ ਜੀ ਨੂੰ ਧਰਮ ਦੀ ਰਾਖੀ ਵਾਸਤੇ ਆਪ ਅਸੀਂ ਬੇਨਤੀ ਕਰਕੇ ਦਿੱਲੀ ਵਿੱਚ ਭੇਜ ਕੇ ਸ਼ਹੀਦ ਕਰਵਾਇਆ। ਵੱਡੇ ਸਾਹਿਬਜ਼ਾਦੇ ਸ਼ਹੀਦ ਹੋ ਚੁੱਕੇ ਨੇ, ਅੱਧੀ ਅਮਾਨਤ ਤੁਹਾਡੀ ਸਾਡੇ ਕੋਲ ਹੈ। ਬਜ਼ੁਰਗ ਮਾਤਾ ਜੀ ਔਰ ਛੋਟੇ ਸਾਹਿਬਜ਼ਾਦੇ ਸਰਹੰਦ ਦੀਆਂ ਨੀਹਾਂ ਵਿੱਚ ਅੱਜ ਤੋਂ ਪੰਜਵੇਂ ਦਿਨ ਚਿਣਵਾ ਕੇ ਤੁਹਾਡੇ ਚਰਨਾਂ ਵਿੱਚ ਭੇਜ ਕੇ ਸੁਰਖਰੂ ਹੋਵਾਂਗੇ। ਗੁਰੂ ਪਿਆਰਿਓ ਕਿੱਥੇ ਅਫਸੋਸ ਤੇ ਕਿੱਥੇ ਅੱਖਾਂ 'ਤੇ ਪੱਟੀਆਂ ਬੰਨਣੀਆਂ ਅਤੇ ਰੋਣਾ ਪਿੱਟਣਾ, ਪਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਤੁਹਾਡਾ ਜੇਰਾ, ਸੋ ਸ਼ੁਕਰ ਕੀਤਾ ਔਰ ਖੁਸ਼ੀ ਨਾਲ ਜਕਾਰੇ ਗਜਾਏ। ਇਹ ਹੈ ਗੁਰੂ ਕੀ ਖਾਲਸਾ ਜੀ ਨਿਸ਼ਾਨੀ, ਗੁਰੂ ਕਿਹਨੂੰ ਕਿਹਾ ਜਾਂਦਾ ਹੈ, ਔਰ ਸਾਡੇ ਵਾਸਤੇ ਕਿਹਾ, ਇਨ ਪੁੱਤਰ ਨੂੰ ਕਿ ਅਸੀਂ ਇਸ ਪਰਿਵਾਰ ਦੀ ਇਹ ਸੁਖਿਆਰ। ਪਰਮ ਸਿੰਘ ਧਰਮ ਸਿੰਘ ਆ ਕੇ ਰੋਏ, ਮਹਾਰਾਜ ਸਾਹਿਬਜ਼ਾਦੇ ਬਚਾ ਲੈਣੇ ਸਨ, ਸੱਚੇ ਪਾਤਸ਼ਾਹ ਕਹਿਣ ਲੱਗੇ ਖੁਸ਼ੀ ਨਾਲ ਸ਼ਹੀਦ ਕਰਵਾਏ ਆ, ਧਰਮ ਦੀ ਰਾਖੀ ਵਾਸਤੇ ਕੁਰਬਾਨ ਹੋਏ ਨੇ। ਪਰਮ ਸਿੰਘ ਧਰਮ ਸਿੰਘ ਉਹਨਾਂ ਦੀਆਂ ਮਾਤਾਵਾਂ ਦੀਆਂ ਕੁੱਖਾਂ ਸਫਲੀਆਂ ਹੋਈਆਂ, ਮਹਾਰਾਜ ਫਿਰ ਵੀ ਬਚਾਉਣੇ ਚਾਹੀਦੇ ਸੀ। ਹਜ਼ੂਰ ਕਹਿੰਦੇ ਲਕੀਰਾਂ ਕੱਢੋ ਧਰਤੀ 'ਤੇ, ਲਕੀਰਾਂ ਕੱਢੀਆਂ, ਹਜ਼ੂਰ ਕਹਿੰਦੇ ਮੇਸ ਦਿਓ, ਮੇਟ ਦਿੱਤੀਆਂ। ਹਜ਼ੂਰ ਕਹਿੰਦੇ ਲਕੀਰਾਂ ਦੇ ਕੱਢਣ ਤੋਂ ਕੋਈ ਖੁਸ਼ੀ ਨਹੀਂ ਜੀ, ਲਕੀਰਾਂ ਦੇ ਮੇਸਣ ਤੋਂ ਕੋਈ ਅਫਸੋਸ, ਕਹਿੰਦੇ ਜੀ ਕਾਹਦਾ ਹੋਣਾ ਸੀ। ਹਜ਼ੂਰ ਕਹਿੰਦੇ ਇਸੇ ਤਰ੍ਹਾਂ ਸਾਹਿਬਜ਼ਾਦਿਆਂ ਦੇ ਪ੍ਰਗਟ ਹੋਣ ਦਾ ਮੋਹ ਨਹੀਂ, ਉਹਨਾਂ ਦੇ ਸ਼ਹੀਦ ਹੋਣ ਦਾ ਅਫਸੋਸ ਨਹੀਂ, ਖੁਸ਼ੀ ਹੈ ਸਗੋਂ ਸਾਡੇ ਮਨ ਵਿੱਚ ਕਿ ਧਰਮ ਦੀ ਰਾਖੀ ਵਾਸਤੇ ਸਦਾ ਲਈ ਕੁਰਬਾਨ ਅਤੇ ਅਮਰ ਹੋਏ ਨੇ। ਦਾਦਾ ਆਪਣੇ ਦਾਦਾ ਜੀ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਵਿੱਚ ਪੁੱਜੇ ਨੇ, ਨਹੀਂ ਉਹਨਾਂ ਦੇ ਦਾਦਾ ਜੀ ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਸਾਹਿਬ ਦੇ ਚਰਨਾਂ ਵਿੱਚ ਪੁੱਜੇ ਨੇ। ਸੋ ਗੁਰੂ ਪਿਆਰਿਓ ਇਹ ਹੈ ਗੁਰੂ ਪੁਣਾ, ਜਿਹਨਾਂ ਦੇ ਆਪਾਂ ਸੇਵਕ ਹਾਂ, ਜਿਹਨਾਂ ਦੇ ਆਪਾਂ ਸਿੱਖ ਹਾਂ, ਜਿਹਨਾਂ ਨੇ ਸਾਡੇ 'ਤੇ ਰਹਿਮਤਾਂ ਕਰਨੀਆਂ ਨੇ, ਉਹਨਾਂ ਦੇ ਪਿਆਰੇ ਸਿੱਖ ਭਾਈ ਸ਼ਵੇਕ ਸਿੰਘ ਸ਼ਿਵਾਜ ਸਿੰਘ ਵਰਗਿਆਂ ਦੇ ਜੀਵਨ ਪੜ੍ਹੋ, ਉਹਨਾਂ ਦੇ ਸਿੱਖ ਧੰਨ ਭਾਈ ਕੇਦਾਰੀ ਵਰਗੇ, ਸੋ ਗੁਰੂ ਕੇ ਪਿਆਰੇ ਜਿਹੜੇ ਸਨ ਭਾਈ ਭਿਖਾਰੀ ਵਰਗੇ, ਗੁਰੂ ਕੇ ਪਿਆਰੇ। ਸੋ ਪੁੱਤਰ ਦੀ ਸ਼ਾਦੀ ਹੈ ਅਤੇ ਖੁਸ਼ੀ ਨਹੀਂ, ਅਤੇ ਜੇ ਤੀਜੇ ਦਿਨ ਹੀ ਪੁੱਤਰ ਚੜ੍ਹਾਈ ਕਰ ਜਾਂਦਾ ਤਾਂ ਅਫਸੋਸ ਨੇ। ਸੋ ਕਿੱਡੀ ਉੱਚੀ ਅਵਸਥਾ ਹੈ ਰੱਬ ਦੇ ਪਿਆਰਿਆਂ ਦੀ। ਸੋ ਕੇਵਲ ਗੁਰੂ ਕੇ ਸਿੱਖ ਅਤੇ ਗੁਰੂ ਸਤਿਗੁਰੂ ਹੀ ਆਪ ਬਚੇ ਹੋਏ ਨੇ, ਗੁਰੂ ਕੀ ਸੰਗਤ ਬਚਾਉਣ ਵਾਲੀ ਹੈ। ਵਾਹਿਗੁਰੂ ਦੇ ਚਰਨਾਂ ਵਿੱਚ ਨਮਸਕਾਰ ਕਰੀਏ, ਜਗਦੇ ਈਸ਼ਰ ਦੇ ਚਰਨਾਂ ਵਿੱਚ ਵਾਹਿਗੁਰੂ ਤੁਸੀਂ ਇਸ ਮੋਹ ਤੋਂ ਕਿਰਪਾ ਕਰਕੇ ਬਚਾਓ।
ਹੇ ਕਾਮੰ ਨਰਕ ਵਿਸਰਾਮੰ,
ਜਿੱਥੇ ਮੋਹ ਹੋਵੇ ਨਾ ਉੱਥੇ ਕਾਮ ਛੇਤੀ ਪਹਿਲਾਂ ਆਉਂਦਾ। ਸੋ ਕਿਸੇ ਨਾਲ ਮੋਹ ਪੈਦਾ ਹੋ ਜਾਵੇ ਉੱਥੇ ਕਾਮ ਜ਼ਰੂਰ ਨੇੜੇ ਆਵੇਗਾ। ਇਸ ਵਾਸਤੇ ਕਾਮ ਵਿਕਾਰ ਦ੍ਰਿਸ਼ਟੀ, ਹੇ ਕਾਮੰ ਨਰਕ ਵਿਸਰਾਮੰ, ਕਾਮ ਤੂੰ ਬੜਾ ਬੁਰਾ ਹੈ, ਜਿਸ ਨੂੰ ਤੂੰ ਚੰਬੜ ਜਾਂਦਾ ਹੈ ਉਹਦਾ ਨਰਕਾਂ ਵਿੱਚ ਟਿਕਾਣਾ ਕਰਵਾਉਣਾ, ਨਰਕਾਂ ਵਿੱਚ ਉਰੇ ਨਹੀਂ ਠਹਿਰ ਦਿੰਦਾ। ਸੋ ਹੇ ਕਾਮੰ ਨਰਕ ਵਿਸਰਾਮੰ, ਨਰਕਾਂ ਦੇ ਵਿੱਚ ਤੂੰ ਉਹਨਾਂ ਦਾ ਟਿਕਾ ਕਰਵਾਉਂਦਾ ਹੈ ਜਿਹੜੇ ਤੇਰੀ ਕੁਸੰਗਤ ਕਰ ਲੈਂਦੇ ਹਨ।
ਬਹੁਤ ਜੂਨੀ ਭਰਮਾਵਣ ਹੈ,
ਬਹੁਤੀਆਂ ਜੂਨਾਂ ਵਿੱਚ ਤੂੰ ਭਰਮਾਉਂਦਾ ਹੈ, ਭਟਕਾਉਂਦਾ ਹੈ, ਬਹੁਤੀਆਂ ਜੂਨਾਂ 'ਚ ਆਉਣਾ ਪੈਂਦਾ ਹੈ ਜਿਹੜੇ ਪਰਾਏ ਘਰਾਂ ਨੂੰ ਤੱਕਣ। ਤਾਹੀਓ ਸਤਿਗੁਰੂ ਜੀ ਨੇ ਜਸਾ ਦੀ ਨਿਸ਼ਾਨੀ ਕਸ਼ਹਿਰਾ ਪਹਿਨਾ ਦਿੱਤਾ ਹੈ, ਸੀਲ ਜੱਤ ਕੀ ਕੱਛ ਪੈਰ ਪਕੜੋ ਹਥਿਆਰਾ, ਬਚਨ ਕੀਤੇ ਨੇ ਅਤੇ ਭਾਈ ਗੁਰਦਾਸ ਜੀ ਦੀ ਰਸਨਾ ਦੁਆਰਾ, ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣਾ, ਪਰ ਬੇਟੀ ਕੋ ਬੇਟੀ ਜਾਣਾ, ਪਰ ਇਸਤਰੀ ਕੋ ਮਾਤ ਬਖਾਨਾ। ਇਹ ਰਹਿਤਨਾਮੇ ਦੇ ਬਚਨੇ, ਪਰਾਈ ਧੀ ਨੂੰ ਸਕੀ ਧੀ ਆਪਣੀ ਸਮਝਣਾ, ਬਗਾਨੀ ਜਨਾਨੀ ਨੂੰ ਆਪਣੀ ਮਾਂ ਸਮਝਣਾ। ਸੋ ਇੱਕ ਆਪਣੀ ਘਰਵਾਲੀ ਤੋਂ ਬਿਨਾਂ ਬਾਕੀ ਵੱਡੀਆਂ ਮਾਵਾਂ ਬਰਾਬਰ ਦੀਆਂ ਭੈਣਾਂ ਛੋਟੀਆਂ ਨੂੰ ਧੀਆਂ ਦੀ ਨਿਗਾਹ ਨਾਲ ਤੱਕਣਾ ਹੈ, ਨਹੀਂ ਤਾਂ ਬਹੁਤੀਆਂ ਜੂਨਾਂ ਵਿੱਚ ਭਰਮਾਉਂਦਾ ਹੈ ਇਹ ਕਾਮ ਤੂੰ ਬੁਰੀ ਹਾਲਤ ਕਰਦਾ ਹੈ।
ਇਸ ਹਰਣ ਤ੍ਰੈ ਲੋਕ ਗਮਿਆ,
ਜਦੋਂ ਤੂੰ ਆ ਜਾਂਦਾ ਹੈ ਨਾ ਉਦੋਂ ਚਿੱਤ ਹੀ ਚੁਰਾ ਲੈਂਦਾ, ਚਿੱਤ ਟਿਕਾਣੇ ਰਹਿਣ ਦਿੰਦਾ ਹੀ ਨਹੀਂ। ਜਦੋਂ ਤੂੰ ਆ ਕੇ ਹਿਰਦੇ ਵਿੱਚ ਵੱਸਦਾ ਹੈ, ਛੇਵਾਂ ਕਾਮ ਨਾ ਪੁੱਛਿਆ ਜਾਤ, ਅੱਗੇ ਫਰਮਾਉਣਗੇ। ਸੋ ਚੇਤੀ ਚੁਰਾ ਲੈਂਦਾ ਹੈ, ਚੇਤੀ ਉਹਨਾਂ ਦਾ ਅਕਾਗਰ ਕਾਬੂ ਨਹੀਂ ਰਹਿ ਜਾਂਦਾ, ਤੇ ਫਿਰ ਤੂੰ ਤਗੜਾ ਬੜਾ। ਤਿੰਨਾਂ ਲੋਕਾਂ ਵਿੱਚ ਹੀ ਤੇਰੀ ਪਹੁੰਚ ਹੈ, ਤ੍ਰੈ ਲੋਕ ਗਮਿਅੰ, ਤਿੰਨਾਂ ਲੋਕਾਂ ਵਿੱਚ ਹੀ ਤੇਰੀ ਪਹੁੰਚ ਹੈ। ਨਾ ਤਾਂ ਤੂੰ ਪਤਾਲ ਦੇ ਦੈਂਤਾਂ ਨੂੰ ਛੱਡੇ, ਨਾ ਮਾਤ ਲੋਕ ਦੇ ਇਸਤਰੀ ਪੁਰਸ਼ਾਂ ਨੂੰ ਛੱਡੇ, ਤੇ ਨਾ ਸਵਰਗ ਦੇ ਦੇਵਤਿਆਂ ਨੂੰ ਤੂੰ ਛੱਡੇ। ਇੰਦਰ ਵਰਗੇ ਜਿਹੜੇ ਵਿਚਾਰੇ ਗੌਤਮ ਦੇ ਘਰ ਜਾ ਕੇ ਮੂੰਹ ਕਾਲਾ ਕਰਵਾ ਬੈਠੇ, ਗੌਤਮ ਤਪਾ ਅਹਿਲਿਆ ਇਸਤਰੀ ਤੇ ਦੇਖ ਇੰਦਰ ਨੂੰ ਬਾਇਆ, ਸਹਿਸ ਸਰੀਰ ਚੇਨ ਪੱਗ ਹੋਏ ਤਾਂ ਮਨ ਪਛੋਤਾਇਆ। ਨਾਰਦ ਵਿਚਾਰਾ, ਨਾਰਦ ਬਾਂਦਰ ਦਾ ਮੂੰਹ ਲਵਾ ਬੈਠਾ ਸੀ, ਲੰਮੀ ਸਾਖੀ ਹੈ, ਬਾਂਦਰ ਦਾ ਮੂੰਹ ਲਵਾ ਲਿਆ। ਵਰਮਾ ਜਿਹੜਾ ਸੀ ਆਪਣੀ ਲੜਕੀ ਤਲੋਤਮਾ ਤੇ ਸੋ ਮੋਹਤ ਹੋ ਕੇ ਆਪਣਾ ਸਿਰ ਵਢਾ ਬੈਠਾ ਸੀ, ਬੁਰੀ ਹਾਲਤ ਹੋਈ। ਸੋ ਛੋਟਿਆਂ ਦੀ ਗੱਲ ਹੀ ਕੀ ਕਰਨੀ ਹੈ, ਮੋਹਣੀ ਅਵਤਾਰ ਨੂੰ ਜਦੋਂ ਵੇਖਿਆ ਤਾਂ ਸ਼ਿਵ ਜੀ ਦੀ ਬੁਰੀ ਹਾਲਤ ਹੋਈ। ਸੋ ਉਦੋਂ ਹੀ ਗੋਰਖ ਤੇ ਮਛੰਦਰ ਵਰਗਿਆਂ ਦੀ ਪੈਦਾਇਸ਼ ਹੋਈ ਹੈ। ਇਸ ਵਾਸਤੇ ਸੋ ਤਿੰਨਾਂ ਲੋਕਾਂ ਵਿੱਚ ਤੇਰੀ ਬੜੀ ਭਾਰੀ ਪਹੁੰਚ ਹੈ,
ਜਪ ਤਪ ਸੀਲ ਵਿਧਾਰਨ ਹੈ।
ਵੱਡੇ ਵੱਡੇ ਜਪੀਆਂ ਦੇ ਜਪ ਤੂੰ ਖਰਾਬ ਕਰ ਦਿੱਤੇ, ਵੱਡੇ ਵੱਡੇ ਤਪੀਆਂ ਦੇ ਤਪ ਤੂੰ ਨਸ਼ਟ ਕਰ ਦਿੱਤੇ। ਜਿਹੜੇ ਸੀਲ ਸੁਭਾਅ ਵਾਲੇ ਨਿਰਵਿਕਾਰ ਕਹਾਉਂਦੇ ਸੀ ਉਹਨਾਂ ਦਾ ਤੂੰ ਸੀਲ ਨਰਮ ਸੁਭਾਅ ਵਿਧਾਰ ਨੇ ਕੱਟ ਦਿੱਤਾ। ਸ੍ਰਿੰਗੀ ਰਿਖ ਸੀ ਇੱਕ ਵੱਡਾ ਤਪਸਵੀ, ਸੋ ਉਹਨੇ ਇਸਤਰੀ ਦਾ ਆਕਾਰ ਹੀ ਨਹੀਂ ਸੀ ਵੇਖਿਆ, ਸਰੂਪ ਹੀ ਨਹੀਂ ਸੀ ਵੇਖਿਆ, ਮੀਂਹ ਨਹੀਂ ਸੀ ਪੈਂਦਾ। ਪੁੱਛਿਆ ਕਿਵੇਂ ਮੀਂਹ ਪਵੇ, ਕਹਿੰਦੇ ਸ੍ਰਿੰਗੀ ਰਿਖ ਤਪਸਵੀ ਨੂੰ ਨਗਰ ਵਿੱਚ ਚਰਨ ਪਵਾਓ ਤੇ ਤਾਂ ਮੀਂਹ ਪਵੇਗਾ। ਜਾ ਬੇਨਤੀ ਕੀਤੀ, ਕਹਿੰਦੇ ਸਾਡਾ ਕੀ ਕੰਮ ਹੈ ਨਗਰਾਂ ਵਿੱਚ ਆਉਣ ਦਾ, ਕਹਿੰਦੇ ਹੁਣ ਕਿਵੇਂ ਕਰੀਏ। ਸਵਰਗ ਦੇ ਵਿੱਚ ਉਰਵਾਸੀ ਨੂੰ ਪ੍ਰੇਰਿਆ ਇੰਦਰ ਨੇ, ਉਹ ਆਈ ਇਸਤਰੀ ਦਾ ਰੂਪ ਧਾਰ ਕੇ, ਦੂਰੋਂ ਵੇਖ ਕੇ ਕਹਿਣ ਲੱਗਾ ਕਿ ਇਹ ਆਖੇ ਸਵਰਗ ਲੋਕ ਦੇ ਇਹ ਦੇਵਤੇ ਨੇ ਜਿਹੜੇ ਆਏ ਨੇ ਮੇਰੇ ਕੋਲ, ਤੇ ਛਾਤੀ ਉੱਚੀ ਸੀ, ਅਸਤਰਾ ਉੱਚਿਆਂ ਵੇਖ ਕੇ ਕਹਿਣ ਲੱਗਾ ਦੋ ਸਿੰਘ ਨੇ ਛਾਤੀ ਵਿੱਚ। ਸੋ ਇਹੋ ਜਿਹਾ ਪਰ ਅੰਤ ਨੂੰ ਉਹ ਪਹਿਲਾਂ ਜਰਾ ਕੁ ਦੂਰ ਰਹਿ ਕੇ ਉੱਥੋਂ ਉੱਚੀ ਬੋਲ ਕੇ ਗਾਣੇ ਸੁਣਾਉਣ ਲੱਗੀ। ਇਹਦੀ ਸੁੱਤ ਜਦੋਂ ਉਸ ਪਾਸੇ ਵੱਲ ਗਈ, ਕੰਨ ਵਿੱਚ ਆਵਾਜ਼ ਸੁਰੀਲੀ ਜੀ ਪੈਣ ਤੋਂ ਚਿੱਤ ਖਿੱਚਿਆ ਗਿਆ। ਸੋ ਫਿਰ ਨੇੜੇ ਆ ਕੇ ਉਹ ਫਲ ਤੋੜ ਕੇ ਤੇ ਦੂਰ ਜੇ ਰੱਖ ਕੇ ਪਰੇ ਚਲੀ ਗਈ। ਉਹ ਫਲ ਖਾ ਕੇ ਵੇਖੇ ਬੜੇ ਮਿੱਠੇ ਲੱਗੇ, ਅਗਲੇ ਦਿਨ ਹੋਰ 10 ਕਰਮਾਂ ਨੇੜੇ ਆਈ, ਅਗਲੇ ਦਿਨ ਹੋਰ ਨੇੜੇ ਆਈ। ਬਸ ਹੁਣ ਆ ਕੇ ਪੈਰਾਂ 'ਤੇ ਮੱਥਾ ਟੇਕ ਦਿੱਤਾ ਹੈ, ਅਤੇ ਹੁਣ ਪੈਰ ਫੜ ਕੇ ਘੁੱਟਣ ਲੱਗ ਪਈ ਹੈ। ਜਿਸ ਬੰਦੇ ਨੂੰ ਡੇਗਣਾ ਵਿੱਚ ਛੇਤੀ ਉਹਨੂੰ ਪੈਰਾਂ ਤੋਂ ਫੜ ਕੇ ਖਿੱਚ ਲਈਏ, ਫਿਰ ਨਹੀਂ ਉਹ ਬਚ ਸਕਦਾ। ਬਸ ਜਿਹੜਾ ਮਹਾਤਮਾ ਘਾਉਂਦਾ, ਸਾਧੂ ਘਾਉਂਦਾ ਅਤੇ ਜਨਾਨੀਆਂ ਤੋਂ ਪੈਰ ਘਟਾਉਂਦਾ, ਪੱਟ ਘਟਾਉਂਦਾ, ਸਮਝੋ ਮਰ ਗਿਆ, ਕਸਰ ਨਹੀਂ ਉਹਦੇ 'ਚ ਕੋਈ ਬਾਕੀ ਰਹੀ। ਸੋ ਇਹ ਜਿਹੜੀਆਂ ਘੁੱਟਦੀਆਂ ਨੇ ਉਹ ਪਹਿਲਾਂ ਮਰੀਆਂ ਅਤੇ ਗਲੀਆਂ ਹੋਈਆਂ ਨੇ, ਉਹਨਾਂ ਨੂੰ ਵੀ ਭਲੀਆਂ ਮਾਣ ਪਹਿਲਾਂ ਸਮਝੋ ਕਰੀ। ਸੋ ਇਹੋ ਜਿਹੀ ਹਾਲਤ ਇਹਦੀ ਹੋਈ। ਸੋ ਅਖੀਰ ਇਹਨੇ 13 ਨਿਆਣੇ ਪੈਦਾ ਕੀਤੇ, 13 ਜੋ 13 ਨਿਆਣੇ ਇਹਦੇ ਜੰਮੇ ਅਤੇ ਫਿਰ ਇਹ ਚੱਲਿਆ ਹੁਣ ਘਰ ਨੂੰ ਚਰਨ ਪਾਉਣ। ਸੋ ਬੜੀ ਸ਼ੈਤਾਨ ਸੀ ਉਰਵਸੀ ਵੀ, ਉਹਨੇ ਇੱਕ ਤਾਂ ਇਹਦੇ ਸੱਜੇ ਮੋਢੇ 'ਤੇ ਚੁਕਾ ਦਿੱਤਾ, ਇੱਕ ਖੱਬੇ 'ਤੇ ਚੁੱਕ ਲਿਆ, ਦੋ ਚਾਰ ਅੱਗੇ ਲਾ ਦਿੱਤੇ, ਦੋ ਚਾਰ ਪਿੱਛੇ, ਕੋਈ ਦੋ ਚਾਰ ਪਾਸੀਆਂ, ਕੋਈ ਉਂਗਲਾਂ ਫੜਾ ਲਈਆਂ, ਮਗਰ ਮਗਰ ਆਪ ਤੁਰ ਪਈ, ਹੱਥ ਛੋਟਾ ਜਿਹਾ ਸੋਟਾ ਹੱਥ ਵਿੱਚ ਲੈ ਲਿਆ। ਫਿਰ ਤੁਰੀ ਆਉਂਦੀ ਅੱਗੇ ਲਾ ਕੇ ਵੱਡੇ ਰਿਖੀ ਨੂੰ, ਨੇੜੇ ਆਏ, ਮੀਂਹ ਬੜਾ ਪਿਆ। ਸੋ ਪੁੱਛਣ ਲੱਗੇ ਸ੍ਰਿੰਗੀ ਰਿਖ ਨਹੀਂ ਕਿਤੇ ਆਇਆ, ਕਹਿਣ ਲੱਗੀ ਆਹ ਵੇਖੋ ਲਿਆਂਦਾ। ਕਹਿੰਦੇ ਇਹ ਅਣਜਾਣੇ ਤੇਰੇ ਆ ਰਿਖੀ ਜੀ। ਫਿਰ ਉਹ ਭੁਲੇਖਾ ਜਿਹਾ ਦੂਰ ਹੋਇਆ, ਸਾਰੇ ਸਿੱਟ ਕੇ ਫਿਰ ਭੱਜ ਗਿਆ ਜੰਗਲ ਨੂੰ। ਪਰ ਹਾਲਤ ਇਹ ਹੋਈ ਸੀ ਸ੍ਰਿੰਗੀ ਰਿਖ ਵਰਗਿਆਂ ਦੀ, ਸੌਰਵ ਰਿਖੀ ਵਰਗਿਆਂ ਦੀ ਬੁਰੀ ਹਾਲਤ ਹੋਈ। ਸੋ ਰਹੋ ਵਿਚਾਰ, ਅਸੀਂ ਜਿਹੜੇ ਵਿਚਾਰੇ ਕਲਯੁਗੀ ਜੀਵ ਹਾਂ, ਸਾਡੀ ਤਾਂ ਗੱਲ ਹੀ ਕੀ ਕਰਨੀ ਹੈ। ਵੱਡੇ ਵੱਡੇ ਤਪਸਵੀ ਜਿਹੜੇ ਹੈ ਕਾਮ, ਤੂੰ ਉਹਨਾਂ ਦੀ ਵੀ ਬੁਰੀ ਹਾਲਤ ਕੀਤੀ। ਇਸ ਵਾਸਤੇ ਕਦੇ ਮਾਣ ਨਹੀਂ ਕਰਨਾ ਚਾਹੀਦਾ, ਬਚਣਾ ਚਾਹੀਦਾ ਹੈ। ਸੋ ਜਦ ਸਾਡੀ ਨਿਸ਼ਾਨੀ ਕਸ਼ਹਿਰਾ ਪੈਰ ਕੇ ਹਰ ਮੌਕੇ 'ਤੇ ਨਰਮ ਸੁਭਾਅ, ਸੀਲ ਸੁਭਾਅ, ਨਿਰਵਿਕਾਰ ਜੀਵਨ ਬਣਾਈਏ, ਨਹੀਂ ਤਾਂ ਤਿੰਨਾਂ ਲੋਕਾਂ ਵਿੱਚ ਇਹਦੀ ਪਹੁੰਚ ਹੈ। ਵੱਡੇ ਵੱਡੇ ਜਪੀਆਂ ਦੇ ਜਪ, ਤਪੀਆਂ ਦੇ ਤਪ, ਵੱਡੇ ਵੱਡੇ ਜਿਹੜੇ ਸੀਲ ਸੁਭਾਅ ਵਾਲੇ ਕਹਾਉਂਦੇ ਸਨ ਉਹਨਾਂ ਨੇ ਸਭ ਸੁਭਾਅ ਤੋਂ ਕੱਟ ਦਿੱਤੇ।
ਅਲਪ ਸੁਖ ਅਵਿਤ ਚੰਚਲ,
ਫਿਰ ਤੇਰਾ ਸੁਖ ਅਲਪ ਹੈ, ਥੋੜਾ ਜਿਹਾ ਹੀ ਸੁਖ ਹੈ ਤੇਰਾ। ਨਿਮਖ ਕਾਮ ਸਵਾਦ ਕਾਰਨ ਕੋਟ ਦਿਨ ਦੁੱਖ ਭਾਵ ਹੈ, ਕਰੀ ਮੋਹ ਤਰੰਗ ਮਾਣ ਹੈ ਫਿਰ ਬਹੁਰ ਬਹੁਰ ਪਛਤਾਵ ਹੈ। ਤੇਰਾ ਸੁਖ ਓਨਾ ਚਿਰ ਹੈ ਜਦੋਂ ਤੱਕ ਚਮੜੀ ਤੇ ਚਮੜੀ ਦਾ ਸੰਬੰਧ ਹੈ, ਜਦੋਂ ਚਮੜੀ ਨਾਲ ਚਮੜੀ ਦਾ ਸੰਬੰਧ ਨਹੀਂ ਤਦੋਂ ਤੇਰਾ ਸੁਖ ਨਹੀਂ। ਇਸ ਵਾਸਤੇ ਬਹੁਤ ਹੀ ਤੁੱਛ ਜਿਹਾ ਸੁੱਖ ਹੈ ਤੇ ਫਿਰ ਤੂੰ ਜਿਸ ਘਰ ਜਾਵਣ ਦਾ ਅਵਿੱਤ ਉਹਦਾ ਧਨ ਵੀ ਬਰਬਾਦ ਕਰ ਦਿੰਦਾ, ਉਹ ਫਿਰ ਐਸ਼ੋ ਇਸ਼ਰੀ ਵਿੱਚ ਪਾ ਕੇ ਸਾਰਾ ਧਨ ਬਰਬਾਦ ਕਰਦੇ ਨੇ। ਸੋ ਪਰਾਏ ਘਰਾਂ ਵਿੱਚ ਜਾਣ ਵਾਲੇ ਆਪਣਾ ਧਨ ਨਾਲ ਬਰਬਾਦ ਕਰਦੇ ਨੇ। ਅਵਿੱਤ ਤੇ ਚੰਚਲ, ਮਨ ਨੂੰ ਚੰਚਲ ਕਰ ਦੇਣ ਵਾਲਾ, ਮਨ ਦਾ ਉੱਥੇ ਟਿਕਾ ਕਿੱਥੇ ਜਿੱਥੇ ਵਿਕਾਰ ਨੇ। ਸੋ ਇਸ ਵਾਸਤੇ ਤੂੰ ਧਨ ਤੋਂ ਹੀ ਨੇ ਗਰੀਬੀ ਉਸ ਘਰ ਵਿੱਚ ਲਿਆ ਦਿੰਦਾ ਹੈ, ਚੰਚਲਤਾ ਪੈਦਾ ਕਰਦਾ, ਤੇਰਾ ਸੁੱਖ ਬੜਾ ਥੋੜਾ ਜਿਹਾ ਹੈ।